ਫਿਰਤ ਫਿਰਤ ਪ੍ਰਵਾਇਆ ਪਰਿਆਤਾ ਸੁਰਮਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਦੀਨ ਦਰ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਸਾਦ ਧਰਜੀ ਅਰੇਕ ਟੇਕ ਤੂੰ ਲਾਹੇ ਵਡਾਣੀ ਆਸ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟਿਆ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ
ਗੁਜਰੀ ਮਹੱਲਾ ਪੰਜਵਾ ਚੌਪ ਦੇ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਹਿਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜਕ ਆ ਗਏ ਕਰ ਤਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੇ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀ ਪ੍ਰੇਮੀ ਸਤਸੰਗੀਓ ਆਪਣੇ ਵਰਤਮਾਨ ਸਮੇਂ ਗੁਰੂ ਦਰਬਾਰ ਵਿਚ ਸ਼ੋਭਤ ਹੋ ਕੇ ਅੰਮ੍ਰਿਤਮਈ ਬਾਣੀ ਰਹਿ ਰਹਾ ਦਾ ਪਾਠ ਸਰਵਣ ਕੀਤਾ ਹੈ। ਆਹ ਜੋ ਸ਼ਬਦ ਆਪਾਂ ਵਿਚਾਰ ਜੀ ਦੀ ਸ਼ੁਰੂ ਕਰਨ ਲੱਗੇ ਹਾਂ ਭਰੀ ਪ੍ਰਕਾਰ ਰਹਿ ਰਹਾ ਜੀ ਦੇ ਅੰਦਰ ਵੀ ਹੈ ਸ਼ਬਦ ਇੱਕ ਦੋ ਅੱਖਰਾਂ ਦਾ ਫਰਕ ਹੈ ਨਹੀਂ ਉਹੀ ਸਤਸੰਗ ਜੀ ਇਹ ਸ਼ਬਦ ਹੈ ਜੋ ਰਹਿ ਰਾਸ ਦੇ ਅੰਦਰ ਪੰਜਵੇਂ ਪਾਤਸ਼ਾਹ ਜੀ ਨੇ ਅੰਕਿਤ ਕੀਤਾ ਨਿਤਾਪਤੀ ਆਪਾਂ ਇਸ ਨੂੰ ਪੜ੍ਹਦੇ ਸੁਣਦੇ ਹਾਂ। ਪੜ੍ਹਿਆ ਨਾ ਹੀ ਭੇਦ ਬੁੱਝਿਆ ਪਾਵਣਾ ਪੜ੍ਹਨ ਨਾਲ ਭੇਤ ਨਹੀਂ ਲੱਗਦਾ ਜਿੰਨਾ ਚਿਰ ਅਰਥਾਂ ਨੂੰ ਸਮਝ ਬੁੱਝ ਨਾ ਲਈਏ। ਇਸੇ ਕਰਕੇ ਆਪ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸੇ ਨੂੰ ਇਕੱਤਰ ਕਰਕੇ ਜੰਗਲ ਦਾ ਇਲਾਕਾ ਜਿੱਥੇ ਬਹੁਤ ਹੀ ਮੋਟੀ ਬੁੱਧੀ ਵਾਲੇ ਲੋਕ ਰਹਿੰਦੇ ਸੀ ਬਾਂਗਰ ਕੇ ਠਾਂਗਰ ਕਿਹਾ ਕਰਦੇ ਲੋਕ ਉੱਥੇ ਜਾ ਕੇ ਸਤਸ੍ਰੀ ਗੁਰੂ ਕਾਂਸ਼ੀ ਤੀਰਥ ਬਣਾ ਦਿੱਤਾ। ਆਪ ਜੀ ਨੇ ਇੱਥੇ ਤੱਕ ਕਿਹਾ ਜਿਹਦੀ ਬੈਲ ਵਰਗੀ ਬੁੱਧੀ ਹੋਵੇਗੀ ਨਾ ਆਲਸੀ ਹੋਵੇਗਾ ਦਲਿੱਦਰੀ ਹੋਵੇਗਾ ਉਹ ਵੀ ਭਾਈ ਇੱਥੇ ਵਿਦਵਾਨ ਬਣ ਜਾ ਕਰੇਗਾ। ਗੁਰੂ ਕੀ ਕਾਂਸ਼ੀ ਹੈ ਉਸ ਕਾਂਸ਼ੀ ਜਾਣ ਦੀ ਲੋੜ ਨਹੀਂ ਜਿੱਥੇ ਕਬੀਰ ਸਾਹਿਬ ਜੀ ਹੋਏ ਹਨ। ਇੱਕ ਓਂਕਾਰ ਤੋਂ ਲੈ ਕੇ ਸਾਰਾ ਸਰੂਪ 18-10-20 ਤੱਕ ਮੂੰਹ ਜਵਾਨੀ ਆਪ ਸੱਚੇ ਪਾਤਸ਼ਾਹ ਨੇ ਲਿਖਵਾਇਆ ਉਚਾਰ ਕੇ ਪਰਦੇ ਚ ਬੈਠ ਜਾਇਆ ਕਰਦੇ ਭਾਈ ਮਨੀ ਸਿੰਘ ਜੀ ਕਰਮ ਨੇ ਲਿਖਿਆ। ਨਾਲ ਦੀ ਨਾਲ ਜਿੰਨਾ ਲਿਖਣਾ ਬਾਣੀ ਓਨੀ ਸਤਸੰਗ ਜੀ ਕਥਾ ਸੁਣਾਉਣੀ ਖਾਲਸੇ ਨੂੰ ਸਾਰਿਆਂ ਨੇ ਸਤਸੰਗ ਜੀ ਇਸ ਰਸ ਨੂੰ ਮੰਨਣਾ ਨਾਲ ਹੀ ਇਹ ਸਾਵਧਾਨ ਸਿੰਘਾਂ ਨੂੰ ਕਰਨਾ ਪ੍ਰੇਮੀਓ ਤੁਹਾਡੇ ਤੱਕ ਹੀ ਸੀਮਤ ਨਾ ਰਹੇ ਇਹ ਗਾਹਾਂ ਵਿਦਿਆ ਵੀ ਪੜਾਉਣੀ ਹੈ। ਭਾਈ ਗੁਰਦਾਸ ਜੀ ਦੀ ਬਾਣੀ ਦੀ ਗਵਾਹੀ ਹੈ ਜੇ ਇੱਕ ਸ਼ਬਦ ਕਿਸੇ ਨੂੰ ਕੰਠ ਕਰਾ ਦਈਏ ਨਾ ਕਹਿੰਦੇ ਸੱਤ ਸੋਨੇ ਦੇ ਮੰਦਰ ਉਸਾਰ ਕੇ ਪੁੰਨ ਕੰਮ ਜਿੰਨਾ ਫਲ ਇਦੋਂ ਵੀ ਅਧਿਕ ਹੈ। ਧਰਮੀ ਪੁਰਸ਼ ਦਾਨ ਚ ਰੁਚੀ ਰੱਖਦੇ ਹਨ ਮਨ ਵਿਚ ਬਹੁਤ ਚਾਅ ਹੁੰਦਾ ਧਰਮੀਆਂ ਦੇ ਕਿ ਮੈਂ ਕਿਰਤ ਕਰਾਂ ਮੇਰੇ ਵਾਹਿਗੁਰੂ ਮਾਇਆ ਦੇਵੇ ਮੈਂ ਦਾਨ ਲੇਖੇ ਲਾਵਾਂ ਐਸੇ ਧਰਮੀ ਪੁਰਸ਼ ਬੇਅੰਤ ਹਨ ਸੰਸਾਰ ਚ ਲੇਕਿਨ ਉਨ੍ਹਾਂ ਨੂੰ ਸਾਵਧਾਨ ਕਰਨ ਵਾਸਤੇ ਕਿ ਪ੍ਰੇਮੀਓ ਜਿਨ੍ਹਾਂ ਕੋਲੇ ਮਾਇਆ ਨਹੀਂ ਕਿਤੇ ਹੌਕਾ ਨਾ ਲਿਓ ਸਭ ਤੋਂ ਵੱਡਾ ਧਨ ਨਾਮ ਹੈ। ਜੇ ਤੁਸੀਂ ਆਪ ਸ਼ਬਦ ਬਾਣੀ ਇੱਕ ਕੰਠ ਕਰਕੇ ਇਸ ਬਾਣੀ ਚੋਂ ਸ਼ਬਦ ਜਿੰਨਿਆਂ ਨੂੰ ਤੁਸੀਂ ਗਾਹਾਂ ਕੰਠ ਕਰਾ ਦਿਓਗੇ ਓਨਾ ਹੀ ਤੁਹਾਨੂੰ ਅਧਿਕ ਤੋਂ ਅਧਿਕ ਦਾਨ ਦਾ ਫਲ ਹੈ। ਸੋ ਆਪ ਜੀ ਸਤਸੰਗਤ ਜੀ ਐਸੀ ਅੰਮ੍ਰਿਤਮਈ ਬਾਣੀ ਸਾਰੀ ਸਤਸੰਗ ਅਰਥ ਕਰਕੇ ਖਾਲਸੇ ਨੂੰ ਵਿਦਿਆ ਦਾ ਦਾਨ ਦਿੱਤਾ। ਅੱਗੇ ਸਤਸੰਗ ਜੀ ਗੁਰੂ ਘਰ ਦੇ ਅੰਦਰ ਪਰਥਾ ਚੱਲੀ ਔਰ ਗੁਰਬਾਣੀ ਦੇ ਅੰਦਰ ਕੋਈ ਇੱਕ ਸੰਸਾਰ ਦਾ ਐਸਾ ਗ੍ਰੰਥ ਸ਼ਾਸਤਰ ਨਹੀਂ ਹੈ ਵੀ ਜਿਹਦੇ ਵਿੱਚ ਉਹ ਗਿਆਨ ਹੋਵੇ ਗੁਰਬਾਣੀ ਚ ਨਾ ਹੋਵੇ। ਐਸੀ ਕੋਈ ਵੀ ਕਮੀ ਨਹੀਂ ਮਹਾਰਾਜ ਜੀ ਨੇ ਛੱਡੀ। ਪੂਰੇ ਕਾ ਕੀਆ ਸਭ ਕੁਝ ਪੂਰਾ, ਘੱਟ ਵੱਧ ਕੁਛ ਨਾਹੀ, ਨਾਨਕ ਗੁਰਮੁਖ ਐਸਾ ਜਾਣੇ ਪੂਰੇ ਮਾਹੇ ਸਮਾਹੀ। ਹੋਰਾਂ ਗ੍ਰੰਥਾਂ ਚ ਕਮੀ ਹੋਵੇਗੀ, ਲੇਕਿਨ ਸੱਚ ਸਮਝਿਆ ਬ੍ਰਹਮ ਗਿਆਨ ਤੱਕ, ਬ੍ਰਹਮ ਦੇ ਵਿਚ ਨੀਂਦ ਹੋਣ ਤੱਕ ਜੋ ਵੀ ਕਥਨ ਹੈ ਸਤਸੰਗ ਜੀ ਸਾਰਾ ਨਖੇਰ ਕੇ ਆਪ ਜੀ ਨੇ ਕਰ ਦਿੱਤਾ ਹੈ। ਬਹੁਤ ਸਾਰੇ ਥਾਵਾਂ ਤੇ ਆਪਾਂ ਭ੍ਰਮਤੀ ਦੇ ਸਹਿਤ ਹੋ ਜਾਂਦੇ, ਆਹ ਮਾਰੇ ਐਂ ਲਿਖਤਾ, ਆਹ ਐਂ ਲਿਖ ਦਿੱਤਾ। ਇਹ ਸਤਸੰਗ ਜੀ ਕੁਦਰਤੀ ਖੇਡ ਹੈ। ਕਰਮ, ਉਪਾਸ਼ਨਾ, ਗਿਆਨ, ਇਹ ਤਿੰਨ ਕਾਂਡ ਨੇ ਭਗਤੀ ਦੀ ਲੈਣ ਦੇ ਅੰਦਰ। ਕਰਮ ਸੇਵਾ ਨੂੰ ਕਹਿੰਦੇ ਹਨ, ਕਰਮ ਕਾਂਡ ਕਹਿ ਲਓ। ਕਰਮ ਕਾਂਡ ਨੂੰ ਅਸੀਂ ਅੱਜ ਦੀ ਹਵਾ ਬੜੀ ਭਾਰੀ ਗਲਤ ਦਿੱਤੀ ਹੋਈ ਹੈ। ਲਓ ਜੀ, ਅੱਗੇ ਤਾਂ ਬ੍ਰਾਹਮਣ ਕਰਮ ਕਾਂਡ ਕਰਦੇ ਹੁੰਦੇ ਸੀ, ਤਾਂ ਕਰਨੇ ਹੀ ਨਹੀਂ ਅਸੀਂ ਭਾਈ, ਝੂਠ ਖਾਣੀ ਆ, ਚਗਲਾਂ ਖਾਣ ਵਾਲੀ ਆ ਅਸੀਂ। ਕਰਮ ਕਾਂਡ ਸਤਸੰਗ ਆਪਣੇ ਸਰੀਰ ਨਾਲ ਸੰਬੰਧਿਤ ਜਿਹੜੇ ਕਰਮ ਨੇ ਉਹਨੂੰ ਕਰਮ ਕਾਂਡ ਕਹਿੰਦੇ ਆ। ਕਾਂਡ 9 ਚੈਪਟਰ ਦਾ ਹਿੱਸੇ ਦਾ ਹੈ। ਉਪਾਸ਼ਨਾ ਕਾਂਡ, ਗਿਆਨ ਕਾਂਡ ਔਰ ਕਰਮ ਕਾਂਡ। ਔਰ ਕਰਮ ਉਹ ਹੈ ਜਿਹੜਾ ਹੱਥਾਂ ਦੇ ਨਾਲ ਸਤੂਰ ਰੂਪ ਕਰਕੇ ਕੀਤਾ ਜਾਂਦਾ ਹੈ। ਸੋ ਸਰੀਰ ਕਰਕੇ ਸੁੱਚਮ ਰੱਖਣੀ, ਸਰੀਰ ਨੂੰ ਕ੍ਰਹਿਤਾਂ ਤੋਂ ਬਚਾ ਕੇ ਰੱਖਣਾ, ਔਰ ਨਗੁਰੇ ਦੇ ਜੂਠੇ ਤੋਂ ਬਚ ਕੇ ਰਹਿਣਾ, ਗੰਦੇ ਧੂੰਏ ਤੋਂ, ਗੰਦੀ ਸ਼ਰਾਬ ਤੋਂ, ਇਹੋ ਜਿਹੇ ਬੈਲਾਂ ਅਮਲਾਂ ਤੋਂ ਸਤਸੰਗ ਜੀ ਸਰੀਰ ਨੂੰ ਸਵੱਛ ਰੱਖਣਾ, ਇਹ ਪਰਮ ਧਰਮ ਹੈ ਆਪਣਾ। ਨਾਲ ਹੀ ਇਹੋ ਜਿਹਾ ਸਰੀਰ ਸਤਸੰਗ ਜੀ ਸਵੱਛ ਸਹਿਤ ਰੱਖ ਕੇ ਫਿਰ ਲੰਗਰ ਦੀ ਸੇਵਾ ਕਰਨੀ। ਸੇਵਾ ਕਰਦਿਆਂ ਉਪਾਸ਼ਨਾ ਕਾਂਡ ਨੂੰ ਬਰਕਰਾਰ ਸਾਹਮਣੇ ਰੱਖਣਾ, ਨਾਲ ਬਾਣੀ ਵੀ ਪੜ੍ਹੀ ਜਾਣੀ, ਸੁਖਣੀ ਸਾਹਿਬ ਦੇ ਪਾਠ ਹੋ ਰਹੇ ਹੈ, ਇਉਂ ਨਹੀਂ ਰੋਟੀਆਂ ਪਕਾਉਂਦੇ ਗੱਪਾਂ ਮਾਰਨੀਆਂ, ਨਾ ਵਾਹਿਗੁਰੂ ਦਾ ਜਾਪ ਜਪੋ, ਨਹੀਂ ਬਾਣੀ ਪੜ੍ਹਨੀ ਆਉਂਦੀ। ਉਹ ਜਿਹੜਾ ਭੋਜਨ ਛਕੇਗਾ ਉਹਨੂੰ ਹੀ ਪਤਾ ਹੈ। ਸ਼ਰਧਾਲੂਆਂ ਨੂੰ ਪੁੱਛੋ, ਉਹੀ ਪ੍ਰਸ਼ਾਦ ਇੱਥੇ ਬਣਦਾ, ਉਹੀ ਘਰਾਂ ਚ ਕਿਹੜਾ ਆਪਾਂ ਬਣਾ ਨਹੀਂ ਸਕਦੇ। ਸੰਗਤ ਵਾਲਾ ਪ੍ਰਸ਼ਾਦ ਕਿਉਂ ਸਤਸੰਗ ਜੀ ਬਹੁਤਾ ਆਪਾਂ ਨੂੰ ਸਵਾਦ ਲੱਗਦਾ ਹੈ? ਇੱਥੇ ਨਾਮ ਦਾ ਪ੍ਰਤਾਪ ਹੈ, ਸੰਗਤ ਦੇ ਸਤਸੰਗ ਗੁਰਸਿੱਖਾਂ ਦੇ ਹੱਥਾਂ ਦਾ ਪ੍ਰਤਾਪ ਹੈ, ਜਿਨ੍ਹਾਂ ਨਾਲ ਸੇਵਾ ਕੀਤੀ ਹੋਈ ਹੈ। ਇਸ ਕਰਕੇ ਸਤਸੰਗ ਜੀ ਜਿੱਥੇ ਸੇਵਾ ਦਾ ਵਿਖਿਆਨ ਹੈ ਨਾ, ਉੱਥੇ ਉਪਾਸ਼ਨਾ ਕਾਂਡ ਨਹੀਂ ਵਿਚਰਦਾ, ਉਹ ਹੋਰ ਹੈ। ਤੀਜਾ ਗਿਆਨ ਕਾਂਡ, ਉੱਥੇ ਨਾ ਕੋਈ ਸੇਵਕ ਹੈ ਨਾ ਉੱਥੇ ਕੋਈ ਗੁਰੂ ਹੈ। ਜਿੱਥੇ ਗਿਆਨ ਵਸਦਾ ਹੈ ਉੱਥੇ ਸਭ ਬ੍ਰਹਮ ਹੀ ਬ੍ਰਹਮ ਹੈ। ਫਿਰ ਉਹ ਸਿੱਖਿਆ ਕਿਵੇਂ ਇੱਥੇ ਥੱਲੇ ਸੇਵਾ ਵਾਲੀ ਸਿੱਖਿਆ ਨਾਲ ਰਲ ਜੂਗੀ? ਸੋ ਤਿੰਨੇ ਸਤਸੰਗ ਜੀ ਵੱਖ ਵੱਖ ਉਪਦੇਸ਼ ਹਨ। ਇਨ੍ਹਾਂ ਨੂੰ ਜਿਹੜਾ ਨਖੇਰਨਾ ਜਾਣਦਾ ਹੈ ਉਹਨੂੰ ਸਭ ਪਤਾ ਕਿ ਗੁਰਬਾਣੀ ਚ ਕੋਈ ਗੁਲਝੜ ਵਾਲੀ ਬਾਤ ਨਹੀਂ ਹੈ, ਕੋਈ ਘਾਟ ਨਹੀਂ ਹੈ। ਜੋ ਮਹਾਰਾਜ ਨੇ ਸਮੇਂ ਸਮੇਂ ਸਿਰ ਉਪਦੇਸ਼ ਦਿੱਤਾ ਬਿਲਕੁਲ ਸੋਨੇ ਨਾਲ ਵੀ ਸ਼ੁੱਧ ਹੈ। ਜਿਨ੍ਹਾਂ ਦੇ ਹਿਰਦੇ ਚ ਵਸ ਗਿਆ ਉਨ੍ਹਾਂ ਨੇ ਆਪਣਾ ਜੰਮਣ ਮਰਨ ਮੇਟ ਲਿਆ। ਸੋ ਸਤਸੰਗਤ ਜੀ ਆਓ, ਕਥਾ ਕੋਈ ਅੱਜ ਦੀ ਨਹੀਂ ਚੱਲਦੀ, ਬੜੇ ਵਰਗੇ ਵਿਆਸ ਵਰਗੇ ਲਿਖੀ ਸਤਸੰਗਤ ਜੀ 60,000 ਵਿਦਿਆਰਥੀ ਨੂੰ ਪੜ੍ਹਾਉਂਦੇ, ਬੜੇ ਬੜੇ ਸ਼ਾਸਤਰ ਸਤਸੰਗ ਕੀ ਵਿਆਕਰਨ, ਕੀ ਵੇਦ, ਕੀ ਸਿਮਰਤੀਆਂ, ਪੁਰਾਣ ਸ਼ਾਸਤਰ ਸਤਸੰਗ ਜੀ, ਵਿਦਿਆ ਦਾ ਖਜ਼ਾਨਾ ਜਿੰਨਾ ਭਾਰਤ ਵਰਸ਼ ਵਿਚ ਸੀ ਦੁਨੀਆਂ ਦੇ ਉੱਤੇ ਕਿਤੇ ਨਹੀਂ ਹੈ। ਲੇਕਿਨ ਆਪ ਜੀ ਨੇ ਐਸੀ ਅੰਮ੍ਰਿਤ ਕਲਯੁਗ ਦੇ ਸਮੇਂ ਚ ਅੰਮ੍ਰਿਤ ਬਾਣੀ ਪ੍ਰਗਟ ਕੀਤੀ ਕਿ ਜਿਵੇਂ ਸਮੁੰਦਰ ਨੂੰ ਕੁੱਜੇ ਚ ਬੰਦ ਕਰ ਦਈਏ ਨਾ, ਐ ਆਪ ਜੀ ਨੇ ਸਾਰਾ ਸਿਧਾਂਤ ਗ੍ਰੰਥਾਂ ਦਾ ਐ ਗੁਰੂ ਗ੍ਰੰਥ ਸਾਹਿਬ ਚ ਟਿਕਾ ਦਿੱਤਾ। ਗੁਰਸਿੱਖਾਂ ਦੀ ਸਤ ਸੰਗਤ ਝੋੜੀ ਪਾਤਾ, ਲਓ ਭਾਈ ਸੁਖੈਨ ਵੀ ਹੈ, ਤੁਹਾਨੂੰ ਵਿਆਕਰਨ ਨਹੀਂ ਪੜ੍ਹਨੀ ਪਵੇਗੀ, ਤੁਹਾਨੂੰ ਖੇਚਣ ਨਹੀਂ ਕਰਨੀ ਪਵੇਗੀ ਕਿਸੇ ਪਾਸੇ, ਐਨ ਸੁਖੈਨ ਵੀ ਤੇ ਜਿਹੜਾ ਸਮਝ ਆਵੇ ਸਤਸੰਗ ਜੀ ਉਹ ਬਾਣੀ ਬਖਸ਼ ਦਿੱਤੀ। ਆਓ ਬਿਰਤੀਆਂ ਨੂੰ ਕਾਗਲ ਕਰੋ। ਉਥਾਨਕਾ ਪੂਰਵੋਕਤ ਵੀ ਮੈਂ ਵਿਚਾਰ ਦੱਸੀ ਹੈ। ਉਥਾਨਕਾ ਉਸ ਨੂੰ ਕਹਿੰਦੇ ਨੇ ਕਿ ਇਹ ਸ਼ਬਦ ਕਿੱਥੇ ਉਚਾਰਿਆ? ਕੋਈ ਵਿਅਕਤੀ ਐਸਾ ਹੈ ਜਿਹੜਾ ਆਪਣੇ ਆਪ ਹੀ ਬੋਲੀ ਜਾਵੇ ਇਕੱਲਾ ਹੀ? ਉਹਨੂੰ ਕਹਿਣਗੇ ਦਿਮਾਗ ਚ ਫਰਕ ਹੈ ਇਹਦੇ। ਗੁਰੂ ਕੇ ਇਕੱਲੇ ਬੈਠ ਕੇ ਤਾਂ ਆਪ ਹੀ ਨਹੀਂ ਸੀ ਬਾਣੀ ਉਚਾਰੀ ਜਾਂਦੇ, ਗੁਰਸਿੱਖ ਬੈਠਦੇ, ਭਾਈ ਸਾਲੋ ਵਰਗੇ, ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਜੈਸੇ, ਭਾਈ ਗੁਰਦਾਸ ਜੀ ਜੇਠਾ, ਪੁਰਾਣਾ ਲਗਾਹ ਆ ਕੇ ਬੇਨਤੀਆਂ ਕਰਦੇ, ਮਹਾਰਾਜ ਜੀ ਕਿਰਪਾ ਦ੍ਰਿਸ਼ਟੀ ਕਰੋ, ਉਪਦੇਸ਼ ਦਿਓ। ਜੈਸਾ ਜੈਸਾ ਕੋਈ ਅਧਿਕਾਰੀ ਆਉਂਦਾ, ਮੁਲਤਾਨ ਦੇ ਇਲਾਕੇ ਦੀ ਸੰਗਤ ਆ ਗਈ, ਮਹਾਰਾਜ ਜੀ ਸਾਡੀ ਭਾਸ਼ਾ ਚ ਉਪਦੇਸ਼ ਦੇ ਦਿਓ ਕਿ ਸਰਬੰ ਕਲੀਮ ਹੈ ਕਿ ਸਰਬੰ ਫਹੀਮ ਹੈ। ਸੱਚੇ ਪਾਤਸ਼ਾਹ ਸਾਰੀਆਂ ਭਾਸ਼ਾ ਦੇ ਅੰਦਰ ਹੀ ਆਪ ਵਿਆਪਕ ਰੂਪ ਹਨ ਕਿ ਸਰਵੱਤਰ ਦਿਸ ਹੈ ਕਿ ਸਰਵੱਤਰ ਭੇਸ ਹੈ। ਆਪ ਸਾਰਿਆਂ ਦੇਸਾਂ ਜੀ ਹੈ ਪਰਮੇਸ਼ਰ ਭਾਈ, ਸਾਰਿਆਂ ਭੇਸਾਂ ਦੇ ਅੰਦਰ ਹੀ ਉਹ ਵਰਤ ਰਿਹਾ ਹੈ, ਵਿਆਪਕ ਹੈ। ਗਰਭ ਗਹਿਲੜੋ ਮੂਢ ਰੋਹੀ ਉਹ ਮਹਾਰਾਜ ਨੀ ਮਾਇਓ, ਡੀਹ ਮੈਂ ਆਈ ਮੋਏ ਫੱਕ ਓਰੇ, ਘਣੋ 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 ਸਦ ਲੋੜ ਹੈ, ਬਿਨ ਲੈਣਾ ਕੈਠੇ ਪਾਏ ਓਰੇ। ਉਨ੍ਹਾਂ ਦੀ ਬੋਲੀ ਚ ਮਹਾਰਾਜ ਨੇ ਉਪਦੇਸ਼ ਦੇ ਦਿੱਤਾ, ਲਓ ਭਾਈ ਪ੍ਰਸੰਨ ਹੋਵੋ, ਗੁਰੂ ਕੇ ਸਿੱਖੋ, ਵਾਹਿਗੁਰੂ ਦੀ ਪ੍ਰਾਪਤੀ ਕਰੋ, ਮੁੜ ਕੇ ਜੰਮਣ ਮਰ ਨਹੀਂ ਹੋਵੇਗਾ। ਜੈਸੇ ਜੈਸੇ ਕੋਈ ਪ੍ਰੇਮੀ ਆਏ ਉਨ੍ਹਾਂ ਨੂੰ ਉਸੇ ਤਰ੍ਹਾਂ ਉਪਦੇਸ਼ ਦਿੰਦੇ ਪਏ। ਸੋ ਇਹ ਸ਼ਬਦ ਦੀ ਉਥਾਨ ਕਰ ਸਤਸੰਗਤ ਜੀ ਕੀ ਹੈ, ਆਪ ਜੀ ਸੁਭਾਏਮਾਨ ਹਨ 68 ਘਾਟ ਤੇ, ਜਿੱਥੇ ਅੰਮ੍ਰਿਤਸਰ ਜਾਂਦੇ ਹੈ ਉੱਥੇ ਇਸ਼ਨਾਨ ਕਰਨ ਵਾਸਤੇ ਭਾਵੇਂ ਸਾਰਾ ਹੀ ਸਰੋਵਰ ਹੈ, ਸਾਰਾ ਥਾਵੇਂ ਹੀ ਕਰਦੇ ਹਾਂ, ਲੇਕਿਨ ਵਿਸ਼ੇਸ਼ ਜਗ੍ਹਾ 68 ਘਾਟ ਦੀ ਤੇ ਦੁੱਖ ਭੰਜਨੀ ਮੇਰੀ ਦੀ, ਇਹ ਦੋ ਖਾਸ ਕਰਕੇ ਵਿਸ਼ੇਸ਼ ਜਗ੍ਹਾ ਹਨ। ਸੋ ਆਪ ਜੀ ਸਤਸੰਗ ਜੀ 68 ਘਾਟ ਤੇ ਬੈਠੇ ਹਨ, ਸੰਗਤਾਂ ਬੈਠੀਆਂ ਹਨ। ਉਸ ਵੇਲੇ ਸਤਸੰਗ ਜੀ ਭਾਈ ਗੁਰਦਾਸ ਜੀ ਆਏ ਹੈ ਆਗਰੇ ਤੋਂ, ਕਿਉਂ ਗੁਰੂ ਸਾਹਿਬ ਜੀ ਸਤਸੰਗ ਜੀ ਜਿਹੜੇ ਨਾਮੀ ਸਿੱਖ ਹੁੰਦੇ ਬ੍ਰਹਮ ਗਿਆਨੀ ਕਮਾਈ ਵਾਲੇ, ਉਨ੍ਹਾਂ ਨੂੰ ਸੰਗਤਾਂ ਦੀ ਮੰਗ ਤੇ, ਸੰਗਤਾਂ ਦੂਰੋਂ ਦੂਰੋਂ ਬੇਨਤੀਆਂ ਕਰਦੀਆਂ, ਮਹਾਰਾਜ ਕਰਨੀ ਵਾਲੇ ਸਿੱਖਾਂ ਨੂੰ ਸਾਡੇ ਇਲਾਕੇ ਚ ਭੇਜੋ, ਇੱਥੇ ਸਿੱਖੀ ਵਧੇ, ਸਾਨੂੰ ਆ ਕੇ ਸਿੱਖਿਆ ਦੇਣ। ਐ ਸਤਿਗੁਰੂ ਜੀ ਸਤਸੰਗ ਜੀ ਕਿਸੇ ਸਿੱਖ ਨੂੰ ਕਾਬਲ ਭੇਜ ਦੇ, ਕਿਸੇ ਨੂੰ ਕਸ਼ਮੀਰ ਭੇਜ ਦੇ, ਕਿਸੇ ਨੂੰ ਪੂਰਬ ਵੱਲ ਭੇਜ ਦੇ, ਜੌਨਪੁਰ ਦੀ ਸੰਗਤ ਸੀ ਕਿਸੇ ਨੂੰ ਦੱਖਣ ਵਿੱਚ ਭੇਜ ਦੇ, ਐ ਸਤਸੰਗ ਜੀ ਗੁਰੂ ਕੇ ਸਿੱਖ ਜਾਇਆ ਕਰਦੇ। ਜਦੋਂ ਚੌਥੇ ਪਾਤਸ਼ਾਹ ਜੋਤੀ ਜੋਤ ਸਮਾਏ ਹਨ, ਉਸ ਤੋਂ ਉਨ੍ਹਾਂ ਟਾਈਮ ਤੇ ਸਤਸੰਗ ਭਾਈ ਗੁਰਦਾਸ ਜੀ ਅੰਮ੍ਰਿਤਸਰ ਗੋਦਵਾਲ ਸਾਹਿਬ ਨਹੀਂ ਸਨ, ਆਪ ਜੀ ਆਗਰੇ ਸੰਗਤਾਂ ਨੂੰ ਸਤਸੰਗ ਜੀ ਉਪਦੇਸ਼ ਦੇਣ ਗਏ ਹੋਏ ਸੀ। ਜਦੋਂ ਉੱਥੇ ਪਤਾ ਲੱਗਿਆ ਕਿ ਚੌਥੇ ਪਾਤਸ਼ਾਹ ਜੋਤੀ ਜੋਤ ਸਮਾ ਗਏ, ਗੁਰਤਾ ਗੱਦੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਪ੍ਰਾਪਤ ਹੋਈ ਹੈ ਤੇ ਪ੍ਰਿਥੀਆ ਈਰਖਾ ਕਰਦਾ ਅਣਹੋਈ, ਇਹ ਵੀ ਖਬਰ ਸਤਸੰਗ ਜੀ ਭਾਈ ਗੁਰਦਾਸ ਜੀ ਨੇ ਸੁਣੀ। ਉਥੋਂ ਚੱਲ ਕੇ ਵਿਦਿਆ ਹੋ ਕੇ ਆਗਰੇ ਦੀ ਸੰਗਤ, ਕੁਛ ਆਗਰੇ ਦੀ ਸੰਗਤ ਨਾਲ ਚੱਲੀ, ਪੈਦਲ ਆਉਂਦੇ ਹੁੰਦੇ ਪਣਾਹ ਕਰਦੇ ਸਤਸੰਗ ਜੀ ਆਏ ਸਿੱਧੇ ਗੋਦਵਾਲ ਸਾਹਿਬ ਨੂੰ। ਬਾਲਵਾ ਲੰਘਿਆ, ਦੁਆਬੇ ਦਾ ਕੁਝ ਹਿੱਸਾ ਲੰਘਿਆ, ਜਦੋਂ ਬਿਆਸਾ ਦਰਿਆ ਦੇ ਨੇੜੇ ਆਏ ਦਿਨ ਛਿਪ ਗਿਆ। ਸੰਗਤਾਂ ਕਹਿੰਦੀਆਂ ਭਾਈ ਅੱਜ ਤਾਂ ਗੋਦਵਾਲ ਸਾਹਿਬ ਪਰਲੇ ਕਿਨਾਰੇ ਆ, ਬੇੜੀਆਂ ਵਾਲੇ ਸਾਰੇ ਘਰਾਂ ਨੂੰ ਚਲੇ ਗਏ, ਪਾਰ ਦਰਿਆ ਕਿਵੇਂ ਕਰਨਾ ਹੈ, ਅੱਜ ਰਾਤ ਆਪਾਂ ਨੂੰ ਇੱਥੇ ਹੀ ਰਹਿਣਾ ਪੈਣਾ ਕਿਨਾਰੇ ਤੇ ਹੀ, ਕੁਝ ਠੰਡ ਦੀ ਰੁੱਤ ਵੀ ਹੈ। ਉਸ ਵੇਲੇ ਸਤਸੰਗ ਜੀ ਭਾਈ ਗੁਰਦਾਸ ਜੀ ਕਹਿੰਦੇ ਨਹੀਂ ਭਾਈ ਆਪਾਂ ਗੋਦਵਾਲ ਸਾਹਿਬ ਚੱਲਾਂਗੇ। ਜਦੇ ਹੀ ਗੁਰ ਕਾ ਬਚਨ ਬਸਿਆ ਜੀ ਨਾਲੇ, ਜਲ ਨੀ ਡੁੱਬੈ ਤਸਕਰ ਨੀ ਲੇਵੈ ਭਾਹੇ ਨਾ ਸਾਕੈ ਜਾਲੇ। ਜਿਨ੍ਹਾਂ ਦੇ ਹਿਰਦੇ ਚ ਗੁਰੂ ਕਾ ਬਚਨ ਵਸਦਾ ਹੈ ਉਹ ਜਲ ਚ ਨਹੀਂ ਡੁੱਬਦੇ, ਅੱਗ ਚ ਨਹੀਂ ਉਨ੍ਹਾਂ ਨੂੰ ਕੋਈ ਸਾੜ ਸਕਦਾ, ਉਨ੍ਹਾਂ ਨੂੰ ਕੋਈ ਚੋਰ ਨਹੀਂ ਚੁਰਾ ਸਕਦਾ। ਇਹ ਗੁਰੂ ਕਾ ਸ਼ਬਦ ਜਿਨ੍ਹਾਂ ਦੇ ਹਿਰਦੇ ਚ ਵਸਦਾ। ਸੰਗਤ ਜੀ ਜੋਟੀਆਂ ਨਾਲ ਸ਼ਬਦ ਪੜ੍ਹਦੇ ਸਾਡੇ ਮਗਰ ਤੁਰੇ ਆਓ, ਭੈ ਨਹੀਂ ਕਰਨਾ ਕਿਸੇ ਦੀ ਡੁੱਬਣ ਦਾ। ਸਤ ਸੰਗਤ ਜੀ ਸਾਰੀ ਸੰਗਤ ਨੂੰ ਵਿਆਸਾ ਦਰਿਆ ਤੋਂ ਪਾਰ ਕਰ ਲਿਆ ਭਾਈ ਗੁਰਦਾਸ ਜੀ ਨੇ ਗੋਦਵਾਲ ਸਾਹਿਬ ਦੇ ਪਾਸੇ। ਜਦ ਸਾਰੀ ਸੰਗਤ ਪਾਰ ਹੋ ਗਈ, ਸਾਰੇ ਸਤਸੰਗਤ ਜੀ ਗੁਰੂ ਕੇ ਪ੍ਰਤਾਪ, ਗੁਰਬਾਣੀ ਦਾ ਪ੍ਰਤਾਪ ਦੇਖ ਕੇ ਰੋਮ ਰੋਮ ਖੜੇ ਹੋ ਰਹੇ ਨੇ, ਔਰ ਤੀਰਥ ਦੀ ਸਤਸੰਗ ਦੀ ਸ਼ਰਧਾ ਉਦੋਂ ਵੀ ਵਧੀ। ਬੱਚੇ ਖੇਡ ਰਹੇ ਸੀ ਗੋਦਵਾਲ ਸਾਹਿਬ ਦੇ, ਆਪਸ ਵਿੱਚ ਕੀ ਕਹਿੰਦੇ ਨੇ, ਇਹ ਤਾਂ ਜਿੱਤੂਗਾ ਜੇ ਗੁਰੂ ਅਮਰਦਾਸ ਜੀ ਨੂੰ ਭਾਇਆ, ਇੱਕ ਦੂਜੇ ਨੂੰ ਕਹਿੰਦੇ ਨੇ। ਭਾਈ ਗੁਰਦਾਸ ਜੀ ਨੇ ਸੋਚਿਆ, ਕਹਿੰਦਾ ਓਹੋ ਐਡਾ ਵੱਡਾ ਪ੍ਰਤਾਪ, ਬੱਚਿਆਂ ਦੇ ਚਰਨੀ ਹੱਥ ਲਾਇਆ, ਕਹਿੰਦੇ ਤੁਹਾਨੂੰ ਬਾਲਕੋ ਤੁਹਾਨੂੰ ਗੁਰੂ ਸਾਹਿਬ ਤੇ ਕਿੰਨਾ ਭਰੋਸਾ ਹੈ ਕਿ ਇਹ ਦਾਈ ਤਾਂ ਜਿੱਤੂਗਾ ਜੇ ਗੁਰੂ ਮਹਾਰਾਜ ਜੀ ਨੂੰ ਭਾਇਆ, ਸਤਿਗੁਰੂ ਜੀ ਦੇ ਉੱਤੇ ਭਰੋਸਾ ਰੱਖਦੇ ਨੇ। ਉਨ੍ਹਾਂ ਨੂੰ ਨਮਸਕਾਰਾਂ ਕਰਦੇ ਸਤਸੰਗਤ ਜੀ ਗਾਹਾਂ ਆ ਗਏ। ਜਿਸ ਵੇਲੇ ਆਏ ਗੋਦਵਾਲ ਸਾਹਿਬ ਰਾਤ ਕੱਟੀ, ਪਤਾ ਲੱਗਿਆ ਗੁਰੂ ਸਾਹਿਬ ਤੋਂ ਅੰਮ੍ਰਿਤਸਰ ਨੇ ਗੁਰੂ ਅਰਜਨ ਦੇਵ ਸੀ ਉੱਥੇ ਸੰਗਤਾਂ ਨੂੰ ਉਤਾਰ ਰਹੇ। ਅਗਲੇ ਦਿਨ ਸਤਸੰਗ ਜੀ ਗੋਇੰਦਵਾਲ ਸਾਹਿਬ ਨੂੰ ਚੱਲ ਪਏ। ਸਾਰੇ ਝਗੜੇ ਦਾ ਪਤਾ ਗੋਇੰਦਵਾਲ ਸਾਹਿਬ ਤੋਂ ਹੀ ਲੱਗ ਗਿਆ ਵੀ ਪਿਰਥੀਆ ਈਰਖਾ ਕਰਦਾ ਹੈ। ਮਨ ਵਿਚ ਭ੍ਰਾਂਤੀ ਹੋ ਗਈ ਕਿ ਪਿਰਥੀਆ ਨਾ ਗੁਰੂ ਹੋਵੇ ਕਿਤੇ, ਕਿਤੇ ਝਗੜਾ ਨਾ ਭਰਾਵਾਂ ਵਿਚ ਹੋਵੇ। ਮਨ ਵਿਚ ਇਹ ਚਿਤਵਿਆ ਵੀ ਜੇ ਗੁਰੂ ਅਰਜਨ ਦੇਵ ਸਾਹਿਬ ਜੀ ਇਹ ਦੱਸ ਦੇਣ ਕਿ ਤੁਸੀਂ ਸੰਗਤ ਨੂੰ ਸ਼ਬਦ ਦੇ ਆਸਰੇ ਦਰਿਆ ਪਾਰ ਕਰਾਇਆ, ਨਾਲੇ ਬੱਚਿਆਂ ਨੂੰ ਨਮਸਕਾਰ ਕਰਦੇ ਆਏ ਹੋ, ਜੇ ਸਾਡੀ ਇਹ ਅੰਤਰਜਾਮਤਾ ਨਾਲ ਬੁੱਝ ਦੇਣ ਨਾ ਸਾਡੀ ਇਹ ਕਿਰਿਆ, ਤਾਂ ਫਿਰ ਗੁਰੂ ਅਰਜਨ ਦੇਵ ਜੀ ਗੁਰੂ ਨੇ। ਇਉਂ ਸਤਸੰਗ ਜੀ ਮਨ ਵਿਚ ਧਾਰ ਕੇ ਅੰਮ੍ਰਿਤਸਰ ਸਾਹਿਬ ਆਏ। ਜਦੋਂ ਆ ਕੇ ਸਤਸੰਗ ਜੀ ਮੱਥਾ ਟੇਕਿਆ, ਗੁਰੂ ਅਰਜਨ ਦੇਵ ਜੀ ਕਹਿੰਦੇ ਆਓ ਭਾਈ ਗੁਰਦਾਸ ਜੀ ਤੁਸੀਂ ਧੰਨ ਹੋ, ਤੁਹਾਡੇ ਅੰਦਰ ਜਿੰਨਾ ਸੰਗਤ ਦਾ ਅਦਬ ਹੈ ਤੁਸੀਂ ਧੰਨ ਹੋ, ਇਤਨਾ ਹੀ ਅਦਬ ਚਾਹੀਦਾ ਹੈ। ਤੁਸੀਂ ਗੁਰਸਿੱਖਾਂ ਦਾ ਦੁੱਖ ਨਹੀਂ ਸਹਾਰ ਸਕੇ ਕਿ ਬੇਰਾਮ ਹੋਣਗੇ, ਦਰਿਆ ਪਾਰ ਕਰਾ ਲਿਆ ਹੋ, ਬਹੁਤ ਹੀ ਚੰਗਾ ਕੀਤਾ। ਜਿਹੜਾ ਸਾਡੀ ਸੰਗਤ ਦੀ ਸੇਵਾ ਕਰਦਾ, ਸਾਡੀ ਸੰਗਤ ਨਾਲ ਪਿਆਰ ਕਰਦਾ, ਉਹ ਸਾਡੇ ਨਾਲ ਹੀ ਕਰਦਾ ਹੈ, ਨਾਲ ਹੀ ਤੁਹਾਡਾ ਜੀਵਨ ਧੰਨ ਹੈ, ਤੁਹਾਡੀ ਸ਼ਰਧਾ ਹੈ। ਤੁਸੀਂ ਗੋਇੰਦਵਾਲ ਸਾਹਿਬ ਦੇ ਰਹਿਣ ਵਾਲੇ ਬੱਚਿਆਂ ਨੂੰ ਵੀ ਉਨ੍ਹਾਂ ਦੀ ਚਰਨ ਧੂੜ ਮੱਥੇ ਤੇ ਲਾਉਂਦੇ ਆ ਰਹੇ ਹੋ। ਜਦੋਂ ਹੀ ਸਤਸੰਗਤ ਜੀ ਭਾਵਨਾ ਵੱਜ ਗਈ ਵੀ ਸਤਿਗੁਰੂ ਤਾਂ ਅੰਤਰਜਾਮੀ ਨੇ, ਮੱਥਾ ਟੇਕਿਆ, ਸਾਰੀਆਂ ਸੰਗਤਾਂ ਨੇ ਬੈਠ ਗਏ, ਕੁਝ ਸਮਾਂ ਬੈਠੇ ਰਹੇ। ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਅੱਛਾ ਇਉਂ ਕਰੋ, ਸੰਗਤ ਆਈ ਹੋਈ ਆ, ਇਸ਼ਨਾਨ ਕਰ ਲੋ, ਸਰੋਵਰ ਚ ਕਰਨਾ, ਲੰਗਰ ਦਾ ਟਾਈਮ ਹੋਇਆ, ਜਾਓ ਭੋਜਨ ਛਕ ਆਓ। ਜਦੋਂ ਸਤਸੰਗ ਜੀ ਭੋਜਨ ਛਕਣ ਭੇਜਤੇ, ਸਾਰੇ ਜਿੰਨੇ ਆਗਰਾ ਨਿਵਾਸੀ ਸੀ ਹੋਰ ਸੰਗਤ ਭਾਈ ਗੁਰਦਾਸ ਨਾਲ, ਲੰਗਰ ਦੇ ਚ ਗਾਹਾਂ ਬੀਬੀ ਭਾਨੀ ਸੀ ਮਹਾਰਾਜ ਦੀ ਮਾਤਾ। ਜਿਸ ਵੇਲੇ ਸਤਸੰਗ ਜੀ ਭੋਜਨ ਛਕਿਆ, ਬਾਜਰੇ ਦੀਆਂ ਰੋਟੀਆਂ ਸੁੱਕੀਆਂ, ਸਾਦਾ ਜਿਹਾ ਭੋਜਨ, ਕੋਈ ਖਾਸ ਘਿਓ ਘੂ ਤਾਂ ਜਮਾ ਹੀ ਹੈ ਨਾ, ਭੋਜਨ ਤਾਂ ਲਿਆ ਛਕ। ਉਸ ਵੇਲੇ ਵਾਪਸ ਆ ਗਏ ਮਹਾਰਾਜ, ਕਹਿੰਦੇ ਛਕਿਆ ਏ ਭਾਈ ਭੋਜਨ? ਕਹਿੰਦੇ ਜੀ ਛਕਿਆ ਏ। ਨੇੜੇ ਹੋ ਕੇ ਭਾਈ ਗੁਰਦਾਸ ਕੋ ਰੋਸ ਜਣਾਉਣ ਲੱਗਾ, ਮਹਾਰਾਜ ਜੀ ਮੈਂ ਤੁਹਾਡਾ ਰਿਸ਼ਤੇਦਾਰੀ ਦੇ ਪੱਖੋਂ ਫਿਰ ਵੀ ਮਾਮਾ ਲੱਗਦਾ, ਤੁਸੀਂ ਮੈਨੂੰ ਮਾੜਾ ਨਵਾਜਿਆ, ਗੁਰਬਾਣੀ ਮੇਰੇ ਹੱਥੋਂ ਲਿਖਾਈ, ਫਿਰ ਵੀ ਮੈਂ ਪ੍ਰਾਤਨ ਗੁਰਸਿੱਖਾਂ ਵਿਚੋਂ ਹਾਂ, ਮੇਰੇ ਨਾਲ ਸੰਗਤ ਆਈ ਹੈ, ਆਈ ਦੀ ਪ੍ਰਾਹੁਣਚਾਰੀ ਸੰਗਤ ਦੀ ਵੀ ਨਹੀਂ ਕੀਤੀ, ਸੁੱਕੀਆਂ ਰੋਟੀਆਂ ਖਾਏ ਲੰਗਰ ਚੋਂ, ਕੁਝ ਮਾਰਾ ਘਿਓ ਆਦਿਕ ਦੀ ਵਰਤੋਂ ਕਰ ਦਿੰਦੇ ਲੰਗਰ ਵਿਚ। ਮਹਾਰਾਜ ਕਹਿੰਦੇ ਭਾਈ ਗੁਰਦਾਸ ਜੀ ਸਾਨੂੰ ਤਾਂ ਕੋਈ ਪਤਾ ਨਹੀਂ, ਆਪਦੀ ਭੈਣ ਨੂੰ ਪੁੱਛ ਲਓ ਜਾ ਕੇ। ਭੈਣ ਬੀਬੀ ਭਾਨੀ ਲੱਗਦੀ ਸੀ ਸਤਸੰਗਤ ਜੀ, ਉਥੋਂ ਉੱਠ ਕੇ ਭਾਈ ਗੁਰਦਾਸ ਜੀ ਬੀਬੀ ਭਾਨੀ ਕੋਲੇ ਗਏ। ਬੀਬੀ ਭਾਨੀ ਨੇ ਸਾਰਾ ਭੇਤ ਦੱਸ ਦਿੱਤਾ, ਹੇ ਭਰਾਤਾ ਜੀ ਪਿਰਥੀਆ ਵੀ ਮੇਰਾ ਹੀ ਲੜਕਾ ਹੈ, ਈਰਖਾ ਬਹੁਤ ਕਰਦਾ, ਜਿੰਨੀਆਂ ਸੰਗਤਾਂ ਆਉਂਦੀਆਂ ਪੂਜਾ ਭੇਟਾਂ ਉਹਦੇ ਏਜੰਟ ਰੱਖੇ ਨੇ, ਸਾਰੀ ਉਹੀ ਲੈ ਲੈਂਦਾ, ਇੱਧਰ ਭੋਰਾ ਵੀ ਇੱਕ ਪੈਸਾ ਨਹੀਂ ਆਉਣ ਦਿੰਦਾ, ਇੱਥੇ ਤਾਂ ਅਜਿਹਾ ਜਿਹਾ ਹੈ ਰੁੱਖਾ ਮਿੱਸਾ ਅਸੀਂ ਲੰਗਰ ਚਲਾਉਂਦੇ ਹਾਂ। ਭਾਈ ਗੁਰਦਾਸ ਜੀ ਮਨ ਵਿਚ ਸਤਸੰਗ ਜੀ ਬੜਾ ਗਿਲਾ ਹੋਇਆ ਵੀ ਇਉਂ ਕਿਉਂ ਈਰਖਾ ਕਰਦਾ ਉਹ। ਅਗਲੇ ਦਿਨ ਸਤਸੰਗ ਜੀ ਆਪਦੇ ਸਾਥੀਆਂ ਨੂੰ ਲੈ ਕੇ, ਇਹਨੂੰ ਪਤਾ ਲੱਗਿਆ ਕਾਬਲ ਵੱਲੋਂ ਸੰਗਤ ਬਹੁਤ ਆ ਰਹੀ ਹੈ, ਇਧਰ ਸ਼ਿਵਦੇ ਵੱਲੋਂ ਸਤਸੰਗ ਜੀ ਪੋਠੋਹਾਰ ਦੇ ਇਲਾਕੇ ਚੋਂ ਕਾਬਲ ਵਿਚੋਂ ਇਹ ਸੰਗਤਾਂ ਗੁਰੂ ਨਾਨਕ ਦੇਵ ਜੀ ਵੇਲੇ ਸਤਸੰਗ ਜੀ ਪ੍ਰਫੁੱਲਤ ਹੋਈਆਂ, ਬਹੁਤ ਹੀ ਸ਼ਰਧਾ ਰੱਖਦੀਆਂ, ਲੱਖ ਲੱਖ ਰੁਪਈਏ ਦਾ ਘੋੜਾ ਖਰੀਦ ਕੇ ਲਿਆਉਂਦੇ ਤਾਰਾ ਚੰਦ ਵਰਗੇ ਮਸੰਦ ਕਾਬਲ ਦੀਆਂ ਮੰਡੀਆਂ ਚੋਂ ਛੇਵੇਂ ਪਾਤਸ਼ਾਹ ਨੂੰ ਭੇਟਾ ਕਰਨ ਵਾਸਤੇ। ਸੋ ਭਾਈ ਗੁਰਦਾਸ ਜੀ ਸਤਸੰਗ ਜੀ ਕੋਈ ਬੰਦਿਆਂ ਨੂੰ ਲੈ ਕੇ ਪੂਰੇ ਹੀ ਸੰਗਤ ਨੂੰ ਮਿਲ ਪੈਂਦੇ ਆ ਕਿ ਉਥੋਂ ਪਹਿਲਾਂ ਆਪਾਂ ਹੀ ਲੈ ਲੈਂਦੇ ਹਾਂ ਭੇਟਾ ਸੰਗਤ ਤੋਂ। ਜਿੱਥੇ ਸਤਸੰਗ ਜੀ ਪਿਪਲੀ ਸਾਹਿਬ ਗੁਰਦੁਆਰਾ ਹੈ ਛਿਆਟੇ ਸਾਹਿਬ ਨੂੰ ਜਾਈਏ, ਉਦੋਂ ਉਥੇ ਸ਼ਹਿਰ ਨਹੀਂ ਸੀ ਵਸਿਆ ਹਲੇ, ਗੁਰਦੁਆਰਾ ਸੀ, ਆਪ ਜੀ ਉਥੇ ਜਾ ਪਹੁੰਚੇ। ਸੰਗਤਾਂ ਕਾਬਲ ਵੱਲੋਂ ਆ ਰਹੀਆਂ ਨੇ ਇਧਰ ਲਾਹੌਰ ਵੱਲੋਂ, ਸੰਗਤਾਂ ਨੇ ਸਤਸੰਗ ਜੀ ਪਛਾਣ ਲਏ ਭਾਈ ਗੁਰਦਾਸ ਜੀ ਕਿ ਕਈ ਵਾਰ ਘੋੜੇ ਖਰੀਦਣ ਜਾਂਦੇ ਹੁੰਦੇ ਕਾਬਲ। ਕਹਿੰਦੇ ਸੰਗਤ ਜੀ ਇੱਥੇ ਹੀ ਆਰਾਮ ਕਰੋ, ਸਾਰੀ ਰਾਤ ਉੱਥੇ ਕੱਟੀ, ਸਾਰੀ ਰਾਤ ਸੰਗਤ ਦੀ ਸੇਵਾ ਕੀਤੀ। ਦਿਨੇ ਤੜਕੇ ਸਤਸੰਗੀ ਸਾਰੀ ਸੰਗਤ ਨੂੰ ਕਿਹਾ, ਪ੍ਰੇਮੀਓ ਜਿੰਨੀ ਤੁਸੀਂ ਗੁਰੂ ਘਰ ਵਾਸਤੇ ਸ਼ਰਧਾ ਨਾਲ ਸੇਵਾ ਭੇਟਾ ਲੈ ਕੇ ਆਏ ਹੋ, ਚਾਦਰਾ ਵਿਛਾ ਤੱਕ ਇਹਦੇ ਚ ਪਾ ਦਿਓ। ਸਾਰੀਆਂ ਸੰਗਤਾਂ ਨੇ ਸਤਸੰਗਤ ਜੀ, ਉਦੋਂ ਮਾਇਆ ਚਾਂਦੀ ਦੇ ਰੁਪਈਏ ਹੁੰਦੇ, ਕਾਗਜ਼ ਦੇ ਤਾਂ ਹੁੰਦੇ ਨਹੀਂ ਸੀ, ਜੋ ਵੀ ਵਸਤੂਆਂ ਭੇਟਾ ਸੀ ਸਤਸੰਗੀ ਲਿਆਈਆਂ ਸੰਗਤਾਂ ਸਭ ਭਾਈ ਗੁਰਦਾਸ ਜੀ ਨੂੰ ਭੇਟਾ ਕਰ ਦਿੱਤੀਆਂ, ਆਪਦੇ ਸਾਥੀਆਂ ਸਮੇਤ ਸਤਸੰਗੀ ਪੰਡਾਂ ਵੱਲ ਲਈਆਂ। ਦਿਨ ਚੜ੍ਹਦੇ ਨੂੰ ਭਾਈ ਗੁਰਦਾਸ ਜੀ ਸਤਸੰਗੀ ਸੰਗਤ ਦੇ ਸਮੇਤ ਸਾਰੀ ਉਹ ਮਾਇਆ ਦੀ ਗੱਠੜੀ ਲੈ ਕੇ, ਹੋਰ ਪਦਾਰਥ ਲੈ ਕੇ ਗੁਰੂ ਅਰਜਨ ਦੇਵ ਜੀ ਦੇ ਪਾਸ 68 ਘਾਟ ਤੇ ਪਹੁੰਚੇ। ਜਿਸ ਵੇਲੇ ਦੇ ਆ ਕੇ ਸਤਸੰਗੀ ਮੂਹਰੇ ਮਾਇਆ ਆਦਿਕ ਪਦਾਰਥ ਰੱਖ ਤੇ, ਸਤਿਗੁਰੂ ਅੰਤਰਜਾਮੀ ਪਤਾ ਸੀ ਕਿ ਸੰਗਤਾਂ ਨੂੰ ਪ੍ਰੇਰ ਕੇ ਆਪ ਲਿਆਏ ਹੈ, ਉਧਰ ਪਿਰਥੀਏ ਜਿਹੜੇ ਏਜੰਟ ਸੀ ਉਹ ਝੂਰਦੇ ਹੀ ਰਹਿ ਗਏ, ਪਿਰਥੀਏ ਨੂੰ ਜਾ ਕੇ ਲੱਗੇ ਚੁਗਲੀ ਕਰਨ, ਤੇਰੇ ਮਾਮੇ ਨੇ ਪੁਆੜਾ ਪਾਤਾ ਆ ਕੇ, ਉਹ ਲੈ ਗਿਆ ਸਭ ਕੁਛ, ਅੱਜ ਸਾਨੂੰ ਕੱਖ ਨਹੀਂ ਮਿਲਿਆ, ਮਾਇਆ ਦੇ ਭੁੱਖੇ ਸੀ। ਉਸ ਵੇਲੇ ਸਤਸੰਗਤ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਜਿਹੜਾ ਰਹਿ ਰਾਸ ਦੇ ਵਿੱਚ ਆਪਾਂ ਰੋਜ਼ ਪੜ੍ਹਦੇ ਸੁਣਦੇ ਹਾਂ, ਭਾਈ ਗੁਰਦਾਸ ਜੀ ਨੂੰ ਵਰਜਣ ਵਾਸਤੇ ਕਿ ਨਾ ਭਾਈ ਭਾਣੇ ਚ ਰਹੀਦਾ, ਲਾਲਚ ਨਹੀਂ ਕਰੀਦਾ, ਜੋ ਸੰਗਤਾਂ ਦੀ ਪਰਾ ਰੱਬ ਦਾ ਆਪ ਹੀ ਆਜੂ, ਤੂੰ ਕਾਹਨੂੰ ਉਦਮ ਕਰਨਾ ਸੀ ਇਸ ਤਰ੍ਹਾਂ, ਸੰਗਤਾਂ ਨੂੰ ਪ੍ਰੇਰਨਾ ਨਹੀਂ ਸੀ। ਆਪ ਜੀ ਸਤਸੰਗੀ ਸ਼ਬਦ ਉਚਾਰ ਰਹੇ ਨੇ, ਗੁਰੂ ਅਰਜਨ ਦੇਵ ਜੀ ਵਿਅਕਤੀਆਂ ਨੂੰ ਇਕਾਗਰ ਕਰਕੇ ਸੁਣੋ।
ਗੁਜਰੀ ਮਹੱਲਾ ਪੰਜਵਾਂ ਚੌਪ ਦੇ ਘਰ ਪਹਿਲਾ,
ਗੁਜਰੀ ਮਹੱਲਾ ਪੰਜਵਾਂ, ਗੁਜਰੀ ਰਾਗਣੀ ਆ, ਪੰਚਮ ਪਾਤਸ਼ਾਹ ਉਚਾਰਦੇ ਹਨ, ਚੌਪ ਦੇ ਚੌਂ ਪੌੜੀਆਂ ਵਾਲਾ ਸ਼ਬਦ ਹੈ, ਘਰ ਪਹਿਲਾ, ਪਹਿਲੇ ਘਰ ਸੁਰ ਤਾਲ ਦੇ ਅੰਦਰ ਰਾਗੀਆਂ ਨੂੰ ਗਾਇਨ ਕਰਨ ਦੀ ਆਗਿਆ ਹੈ। ਅੱਗੇ
ਇੱਕ ਓਂਕਾਰ ਸਤਿਗੁਰ ਪ੍ਰਸਾਦ,
ਇੱਥੇ ਸਤਸੰਗੀ ਮੰਗਲ ਕਰਦੇ ਹਨ, ਇੱਕ ਅਦਵੈਤ ਨੂੰ ਪਰਮੇਸ਼ਰ ਓਂਕਾਰ ਸਾਰਾ ਦਾ ਪ੍ਰਕਾਸ਼ਤਾ ਹੈ, ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਸਾਰਿਆਂ ਨੂੰ।
ਕਾਹਰੇ ਮਨ ਚਿੱਤ ਵਹਿ ਉਦਮ,
ਸਤ ਸੰਗਤ ਜੀ ਬਖਤੇ ਪੂਰਵੋਕਤ ਵਿਚਾਰ ਕਈ ਵਾਰ ਕੀਤੀ ਹੈ, ਬਖਤੇ ਤਿੰਨ ਤਰ੍ਹਾਂ ਦੇ ਹੁੰਦੇ ਆ, ਇੱਕ ਕਨਿਸ਼ਟ ਬਖਤਾ, ਇੱਕ ਮੱਧਮ ਬਖਤਾ, ਇੱਕ ਉੱਤਮ ਬਖਤਾ। ਕਨਿਸ਼ਟ ਉਹ ਹੁੰਦਾ ਹੈ ਜਿਹੜਾ ਤਾੜ ਕੇ ਉਪਦੇਸ਼ ਦੇਵੇ, ਮੱਧਮ ਬਖਤਾ ਉਹ ਹੁੰਦਾ ਜਿਹੜਾ ਸੰਬੋਧਨ ਕਰਕੇ ਉਪਦੇਸ਼ ਦੇਵੇ, ਉੱਤਮ ਬਖਤਾ ਉਹ ਹੁੰਦਾ ਹੈ ਬਹੁਤ ਹੀ ਸੁਚੱਜੇ ਢੰਗ ਵਾਲਾ ਸਿਆਣਾ ਜਿਹੜਾ ਆਪਣੇ ਮਨ ਪ੍ਰਤੀ ਕਿਸੇ ਨੂੰ ਉਪਦੇਸ਼ ਦੇਵੇ। ਸੋ ਸਤਿਗੁਰੂ ਜੀ ਭਾਈ ਬਖਤਿਆਂ ਦੇ ਵੀ ਬਖਤੇ ਹਨ, ਉੱਤਮ ਨੇ, ਇਸ ਕਰਕੇ ਮਨ ਪ੍ਰਤੀ ਉਪਦੇਸ਼ ਦੇ ਰਹੇ ਨੇ। ਤੁਸੀਂ ਸਾਰੀ ਸੰਗਤ ਕੋਈ ਅਨਪੜ੍ਹ ਨਹੀਂ, ਸਕੂਲਾਂ ਚ ਵਤੀਰਾ ਦੇਖਿਆ ਹੈ, ਕਈ ਮਾਸਟਰ ਲਾਇਕ ਨਹੀਂ ਹੁੰਦੇ, ਐਵੇਂ ਬੱਚਿਆਂ ਨੂੰ ਕੁੱਟੇ ਜਾਂ ਕੁੱਟੀ ਜਾਣਗੇ, ਕੋਈ ਉਹਨਾਂ ਦੇ ਸਬਜੈਕਟ ਦਾ ਰਿਜਲਟ ਕੋਈ ਬਾਹਲਾ ਚੰਗਾ ਨਹੀਂ ਨਿਕਲਦਾ। ਕਈ ਮਾਸਟਰ ਸਿਆਣੇ ਹੁੰਦੇ ਨੇ, ਨਾਲੇ ਕੁੱਟਦੇ ਨਹੀਂ ਬੱਚਿਆਂ ਨੂੰ, ਨਾਲੇ ਪੜ੍ਹਾਉਣਗੇ ਇਸ ਢੰਗ ਦੇ ਨਾਲ, ਸਾਰੇ ਹੁਸ਼ਿਆਰ ਹੋਣਗੇ ਉਹਨਾਂ ਦੇ ਵਜੂਦ ਚ, ਭਾਵ ਉਹਨਾਂ ਦੀ ਉਹ ਲਿਆਕਤ ਤੇ ਹੈ। ਇਸੇ ਤਰ੍ਹਾਂ ਸਤਸੰਗ ਜੀ ਜਿਹੜਾ ਉਪਦੇਸ਼ਟਾ ਹੁੰਦਾ ਹੈ, ਜਿਹੜਾ ਤਾੜ ਕੇ ਉਪਦੇਸ਼ ਦਿੰਦਾ ਹੈ, ਉਹ ਕਨਿਸ਼ਟ ਮੰਨਿਆ ਹੈ। ਜਿਵੇਂ ਅਰਜਨ ਨੇ ਗੀਤਾ ਚ ਉਪਦੇਸ਼ ਪ੍ਰਾਪਤ ਕੀਤਾ ਕ੍ਰਿਸ਼ਨ ਤੋਂ, ਕ੍ਰਿਸ਼ਨ ਮੱਧਮ ਵਕਤਾ ਸੀ, ਹੇ ਅਰਜਨ ਕਹਿ ਕੇ ਉਪਦੇਸ਼ ਦਿੱਤਾ ਹੈ, ਲੇਕਿਨ ਗੁਰੂ ਘਰ ਦੇ ਵਿਚ ਜਿੰਨੇ ਗੁਰੂ ਕੇ ਸਿੱਖ ਨੇ, ਹੇ ਭਾਈ ਗੁਰਦਾਸ ਜੀ ਕਹਿ ਕੇ ਤਾਂ ਨਹੀਂ ਉਪਦੇਸ਼ ਦਿੱਤਾ ਮਹਾਰਾਜ ਨੇ। ਆਪ ਜੀ ਮਨ ਪ੍ਰਤੀ ਉਪਦੇਸ਼ ਦੇ ਰਹੇ ਨੇ, ਉੱਤਮ ਵਕਤੇ ਹਨ, ਕਿਉਂ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਮਹਾਂਪੁਰਖ ਗੁਰੂ ਸਾਹਿਬ ਸਤਿ ਸਿੱਖਿਆ ਬੋਲਦੇ ਨੇ, ਸਾਰੇ ਸੰਸਾਰ ਨੂੰ ਸਤਿ ਸਾਂਝੀ ਦਿੰਦੇ ਹਨ। ਜੇ ਭਾਈ ਗੁਰਦਾਸ ਦਾ ਇੱਥੇ ਸੰਬੋਧਨ ਕਰ ਦਿੰਦੇ, ਅੱਜ ਕੱਲ ਦੇ ਤਰਕਵਾਦੀ ਲੋਕਾਂ ਨੇ ਕਹਿਣਾ ਸੀ, ਅਸੀਂ ਨੀ ਇਹ ਸ਼ਬਦ ਪੜ੍ਹਦੇ, ਇਹ ਤਾਂ ਭਾਈ ਗੁਰਦਾਸ ਨੂੰ ਸਿੱਖਿਆ ਦਿੱਤੀ ਹੋਊ ਗੁਰੂ ਸਾਹਿਬ ਨੇ ਉਸ ਵੇਲੇ। ਇਹ ਨਿੱਤ ਨਵਾਂ ਸਤਸੰਗੀ ਉਪਦੇਸ਼ ਹੈ, ਪੁਰਾਣਾ ਨਹੀਂ ਹੈ। ਕਈ ਇਹ ਜੇ ਮਾੜੇ ਭਾਗਾਂ ਵਾਲੇ ਸਮਝ ਲਓ ਔਰ ਗੁਰੂ ਘਰ ਦੇ ਨਿੰਦਕ ਸਮਝ ਲਓ, ਉਹ ਇੰਨੀਆਂ ਜਿਹੀਆਂ ਪੰਕਤੀਆਂ ਕਵਿਤਾ ਚ ਘੜਦੇ ਨੇ ਜਿਹੜੀਆਂ ਤੁਹਾਨੂੰ ਸਤਸੰਗੀ ਨਾਸ਼ਤ ਕਰਕੇ ਰੱਖਦੇ ਨੇ। ਉਹ ਕਹਿੰਦੇ ਨੇ ਬਾਣੀ ਆ ਜਿਹੜੀ, ਇਹ ਕਹਿੰਦੇ ਗੰਨੇ ਚੂਪੇ ਵਾਂਗੂ ਚੂਪੇ ਹੋਏ ਛਿਲਕ ਨੇ, ਕਹਿੰਦੇ ਜੇ ਕੋਈ ਛਿਲਕ ਚੱਕ ਕੇ ਕਿਸੇ ਦਾ ਚੂਪੇ, ਉਹਦੇ ਚ ਮਾੜੀ ਮਾੜੀ ਮਿਠਾਸ ਹੁੰਦੀ ਹੈ, ਕਿਉਂ ਸਾਰਾ ਤਾਂ ਨੀ ਉਹਦੇ ਚੋਂ ਖਤਮ ਹੁੰਦੀ ਮਿਠਾਸ, ਬਾਣੀ ਤਾਂ ਪਹਿਲਾਂ ਆਖੇ ਜੇ ਗੰਨਾ ਚੂਪਿਆ ਹੋਇਆ ਸਿੱਖ ਆਖੇ ਜਿਹੜੇ ਪੜ੍ਹਦੇ ਨੇ ਬਾਣੀ ਇਹ ਆਖੇ ਸ਼ਿਰਕ ਚੂਪਦੇ ਨੇ। ਇਹੋ ਜਿਹੇ ਨਿੰਦਕਾਂ ਨੂੰ ਸੱਚ ਸਮਝੀ ਕੋਈ ਥਾਂਕ ਹੈ ਕੋਈ? ਵਾਹਿਗੁਰੂ ਬਖਸ਼ ਦੇਵੇ ਇਹਨਾਂ ਜਿਹਦੇ ਦਰਸ਼ਨ ਵੀ ਨਾ ਹੋਣ। ਬਾਣੀ ਤਾਂ ਕਹਿੰਦੇ ਅਸੀਂ ਉਚਾਰੀ ਆ ਸਾਡੇ ਗੁਰੂ ਨੇ, ਆ ਜੋ ਇਹ ਤਾਜ਼ੀ ਆ ਇਹ ਪੜ੍ਹਿਆ ਕਰੋ। ਜਿਨ੍ਹਾਂ ਨੂੰ ਆਹ ਸੰਗਤ ਦੀ ਲਾਗ ਨਹੀਂ ਉਨ੍ਹਾਂ ਲੋਕਾਂ ਦੇ ਧੱਕੇ ਚੜ ਜਾਂਦੇ ਖਾਲਸਾ ਜੀ। ਇਸ ਕਰਕੇ ਆਹ ਅੰਮ੍ਰਿਤਮਈ ਬਾਣੀ ਭਾਈ ਨਿੱਤ ਨਵੀਂ ਹੈ। ਆਓ ਆਪ ਜੀ ਉਪਦੇਸ਼ ਦਿੰਦੇ ਨੇ।
ਕਾਹਰੇ ਮਨ ਚਿਤਵ ਹੈ ਉਦਮ।
ਹੇ ਮੇਰੇ ਪਿਆਰੇ ਭਾਈ ਗੁਰਦਾਸ ਜੀ, ਸਾਨੂੰ ਮਨ ਨਾਲੋਂ ਵੀ ਪਿਆਰਾ ਹੈ ਸਾਨੂੰ। ਕਾਹੇ ਚਿਤਵ ਹੈ ਉਦਮ, ਕਾਹਤੇ ਤੁਸੀਂ ਉਦਮ ਚਿਤਵੇ ਆਏ ਹੈ ਕਿ ਮੈਂ ਮਾਇਆ ਇਕੱਠੀ ਕਰਕੇ ਲਿਆਵਾਂ ਲੰਗਰ ਵਾਸਤੇ, ਸੰਗਤਾਂ ਪਿਰਤੀਏ ਬੰਨਾ ਲੈ ਜਾਣ। ਤੂੰ ਇਹ ਬੜਾ ਉਦਮ ਕੀਤਾ ਹੈ, ਕਿਉਂ ਚਿਤਵ ਲਿਆ ਤਾਂ ਇਹ ਕੰਮ?
ਹਰ ਜੀਓ ਪਰਿਆ,
ਤੈਨੂੰ ਪਤਾ ਬਈ ਹਰੀ ਪਰਮੇਸ਼ਰ ਹੈ ਜਿਹੜਾ, ਜਿਹਨੇ ਸੇਤੀ ਰਚੀ ਹੈ ਉਹਨੇ ਸਾਰਿਆਂ ਨੂੰ ਆਹਾਰ ਦਿੱਤਾ ਹੋਇਆ ਹੈ। ਆਹਾਰ ਨਾ ਉਦਮ ਦਾ ਹੁੰਦਾ ਹੈ। ਜਦ ਵਾਹਿਗੁਰੂ ਭਾਈ ਉਦਮ ਕਰਕੇ ਸਾਰਿਆਂ ਨੂੰ ਰੋਜੀ ਦਿੰਦਾ ਹੈ, ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਨ ਕੋ ਦਹਿ ਹੈ, ਕਾਹਿਕ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾ ਪਤਨਾ ਹੈ ਕਰਨੀ ਤਰਪਾਤਸ਼ਾਹ ਦੇ ਬਚਨਾਂ ਕਿ ਭਾਈ ਜਿਹੜੀਆਂ ਜਾਨਦਾਰ ਚੀਜ਼ਾਂ ਜੂਨਾਂ ਨੇ ਉਨ੍ਹਾਂ ਨੂੰ ਵੀ ਦਿੰਦਾ, ਜਿਹੜੀਆਂ ਜੜ ਬਿਰਛ ਨੇ ਉਨ੍ਹਾਂ ਨੂੰ ਵੀ ਭਾਈ ਪਾਣੀ ਦੁਆਰਾ ਤ੍ਰਿਪਤ ਕਰਦਾ ਹੈ। ਜਿਹੀ ਜਿਹੀ ਕਿਸੇ ਜੀਵ ਦੀ ਖੁਰਾਕ ਹੈ ਪਰਮੇਸ਼ਰ ਭਾਈ ਦਿੰਦਾ ਹੈ। ਜਿਹਨੇ ਸਤ ਸੰਗਤ ਜੀ ਸ੍ਰਿਸ਼ਟੀ ਸਾਜੀ ਹੈ, ਪਾਲਣ ਦੀ ਵੀ ਉਸੇ ਨੂੰ ਹੀ ਚਿੰਤਾ ਹੈ। ਸੋ ਜਾਂ ਆਹਰ ਹਰ ਜੀ ਉਹ ਪਰਿਆ, ਜਦੋਂ ਹਰੀ ਭਾਈ ਇਹਨਾਂ ਜੀਵਾਂ ਦੀ ਰੋਜੀ ਦੇ ਆਹਰ ਵਿਚ ਪਿਆ ਹੋਇਆ ਹੈ, ਆਪ ਉਸ ਨੂੰ ਚਿੰਤਾ ਹੈ, ਤਾਂ ਫਿਰ ਤੂੰ ਕਾਹਨੂੰ ਉਦਮ ਕਰਨਾ ਸੀ?
ਸੈਲ ਪੱਥਰ ਮੈਂ ਜਾਂਦੇ ਹੋ ਪਾਏ।
ਭਾਈ ਗੁਰਦਾਸ ਜੀ ਚਿੰਤਾ ਨਾ ਕਰ, ਸੰਗਤ ਭੁੱਖੀ ਨਹੀਂ ਮਰਦੀ। ਸੈਲ ਪੱਥਰ ਮੈਂ ਜੰਤੋ ਪਾਏ, ਸੈਲ ਖੁਸ਼ਕ ਪੱਥਰ ਦੇ ਅੰਦਰ ਕੀੜੇ ਪੈਦਾ ਕਰਕੇ
ਤਾਕਾ ਰਿਜਕ ਆ ਗਏ ਕਰ ਤਰਿਆ,
ਉਹਦਾ ਰਿਜਕ ਉਹਦੇ ਵਾਸਤੇ ਭੋਜਨ ਉਹਦੇ ਜਨਮ ਲੈਣ ਤੋਂ ਅੱਗੇ ਹੀ ਬਣਾ ਕੇ ਰੱਖ ਦਿੰਦਾ ਹੈ ਪਰਮੇਸ਼ਰ। ਬੱਚਾ ਜਨਮ ਮਗਰੋਂ ਲੈਂਦਾ ਹੈ, ਮਾਤਾ ਦੇ ਆਸਣਾ ਚ ਦੁੱਧ ਭਾਈ ਪਹਿਲਾਂ ਹੀ ਆ ਜਾਂਦਾ ਹੈ। ਸੈਲ ਪੱਥਰ ਮੈਂ ਜੰਤੋ ਪਾਏ, ਤਾਕਾ ਰਿਜਕ ਅੱਗੇ ਕਰ ਧਰਿਆ। ਇਸੇ ਤਰ੍ਹਾਂ ਸਤ ਸੰਗਤ ਜੀ, ਭਾਈ ਭਗਤ ਧੰਨਾ ਜੀ ਨੇ ਸਤ ਸੰਗਤ ਫਰਮਾਇਆ ਹੈ ਕਿ ਪੱਥਰ ਦੇ ਅੰਦਰ ਤਾਚੋ ਮਾਰਗ ਨਾਹੀ, ਕਹਿ ਧੰਨਾ ਪੂਰਨ ਤਾਹੂ ਕੋ ਮਤ ਰੇਜੀ ਰਾਹੀ। ਕਿਸੇ ਪਾਸੇ ਰਸਤਾ ਵੀ ਨਹੀਂ ਬਣਨ ਨੂੰ ਪੱਥਰ ਦੇ ਵਿਚਾਲੇ ਹੁੰਦਾ, ਉੱਥੇ ਜਦ ਉਸ ਨੂੰ ਰਿਜਕ ਦਿੰਦਾ ਪਰਮੇਸ਼ਰ, ਮਨਾ ਤੂੰ ਕਿਉਂ ਡਰਦਾ ਭੁੱਖਾ ਮਰ ਜੂ?
ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੇ ਤਰਿਆ।
ਸਿਰਫ ਦੋ ਪੰਗਤੀਆਂ ਹੀ ਸਤ ਸੰਗਤ ਜੀ ਆਪ ਜੀ ਨੇ ਸਿੱਖਿਆ ਦਿੱਤੀ ਸੀ। ਜਦ ਨੂੰ ਭਾਈ ਮਾਧੋ ਜੀ ਆ ਗਏ, ਉਹ ਗਏ ਹੋਏ ਸੀ ਕਸ਼ਮੀਰ ਪ੍ਰਚਾਰ ਕਰਨ ਵਾਸਤੇ, ਇਹਨਾਂ ਨੂੰ ਵੀ ਪਤਾ ਲੱਗ ਗਿਆ ਗੁਰੂ ਰਾਮਦਾਸ ਜੀ ਸਮਾ ਗਏ, ਕਸ਼ਮੀਰ ਦੀ ਸੰਗਤ ਨੂੰ ਲੈ ਕੇ ਇਹ ਵੀ ਆ ਗਏ। ਹੁਣ ਆਪਾਂ ਜਦੋਂ ਕਈ ਵਾਰੀ ਬਚਨ ਕਰਦੇ ਹੁੰਦੇ ਹਾਂ, ਜੇ ਕੋਈ ਆਦਮੀ ਨਵਾਂ ਬਾਹਰੋਂ ਆ ਜੇ, ਆਪਾਂ ਆਪਣੀਆਂ ਦੋ ਬਾਤਾਂ ਛੱਡ ਕੇ ਉਹਦਾ ਸਤਿਕਾਰ ਕਰਦੇ ਹਾਂ ਪਹਿਲਾਂ, ਉਹਦੀ ਫਤਿਹ ਮੰਨ ਕੇ ਉਹਨੂੰ ਕਹਿੰਦੇ ਬਹਿ ਜਾ ਭਾਈ ਜੀ ਆਇਆਂ, ਐ ਕਹਿ ਕੇ ਫਿਰ ਆਪਾਂ ਆਪਣੀ ਬਾਤ ਉਮਝਵੇਂ ਸ਼ੁਰੂ ਕਰ ਲੈਂਦੇ ਹਾਂ। ਇਸੇ ਤਰ੍ਹਾਂ ਸਤ ਸੰਗਤ ਜੀ, ਭਾਈ ਮਾਧੋ ਜੀ ਨੇ ਜਦੋਂ ਮੱਥਾ ਟੇਕਿਆ, ਭਾਈ ਗੁਰਦਾਸ ਵੱਲੋਂ ਸਤ ਸੰਗਤ ਚੁੱਪ ਹੋ ਕੇ ਆਪ ਜੀ ਨੇ ਭਾਈ ਮਾਧੋ ਨੂੰ ਨਵਾਜਿਆ। ਕੀ ਕਿਹਾ? ਭਾਈ ਮਾਧੋ,
ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੇ ਤਰਿਆ।
ਆਓ ਮੇਰੇ ਪਿਆਰੇ ਗੁਰੂ ਕੇ ਸਿੱਖ ਭਾਈ ਮਾਧੋ ਜੀ, ਤੁਸੀਂ ਧੰਨ ਹੋ, ਜਿੱਥੇ ਤੁਸੀਂ ਸਤ ਸੰਗਤਾਂ ਇਕੱਠੀਆਂ ਕੀਤੀਆਂ, ਜਿਹਨੇ ਤੁਹਾਡੀ ਸੰਗਤ ਕੀਤੀ ਗੁਰਬਾਣੀ ਪੜ੍ਹੀ, ਸੋ ਤਰਿਆ ਉਹ ਤਰ ਗਏ
ਗੁਰਪ੍ਰਸਾਦ ਪਰਮ ਪਦ ਪਾਇਆ।
ਅੰਤਰ ਜਾਮਤਾ ਨੇ ਦੱਸ ਦਿੱਤਾ ਗੁਰੂ ਸਾਹਿਬ ਦੀ ਕਿਰਪਾ ਨਾਲ ਪਰਮ ਪਦ ਵੀ ਉਸ ਬੱਚੇ ਬ੍ਰਾਹਮਣਾਂ ਦੇ ਨੇ ਪਾ ਲਈ।
ਸੁੱਕੇ ਕਾਸ਼ਟ ਹਰਿਆ,
ਸੁੱਕੀਆਂ ਹੋਈਆਂ ਸੂਣੀਆਂ ਹਰੀਆਂ ਹੋ ਗਈਆਂ, ਤੁਹਾਡੀ ਸੰਗਤ ਦਾ ਪ੍ਰਤਾਪ ਏਡਾ ਵੱਡਾ। ਸਤ ਸੰਗਤ ਜੀ, ਕਸ਼ਮੀਰ ਦੇ ਅੰਦਰ ਜਦੋਂ ਭਾਈ ਮਾਧੋ ਜੀ ਗਏ ਸ੍ਰੀਨਗਰ, ਸੰਗਤਾਂ ਜੁੜਨ ਲੱਗ ਗਈਆਂ, ਸੁਬਹਾ ਸ਼ਾਮ ਦੀਵਾਨ ਲੱਗਣ, ਕੀਰਤਨ ਹੋਵੇ ਕਥਾ ਹੋਵੇ, ਸਭ ਸੰਗਤਾਂ ਜੁੜਦੀਆਂ। ਚੋਰਾਂ ਨੂੰ ਦਾਰ ਲੱਗਣ ਲੱਗ ਗਿਆ ਕਿ ਸੰਗਤਾਂ ਦਾ ਇਕੱਠੀਆਂ ਹੁੰਦੀਆਂ, ਘਰਾਂ ਚੋਰੀਆਂ ਹੋਣ ਲੱਗ ਗਈਆਂ, ਪਹਿਰੇ ਲੱਗਣ ਲੱਗ ਗਏ। ਇੱਕ ਬ੍ਰਾਹਮਣ ਦਾ ਮੁੰਡਾ ਸਤ ਸੰਗਤ ਜੀ ਸੰਗਤ ਚ ਆਇਆ ਕਰਦਾ, ਬੜੀ ਭਾਰੀ ਸੇਵਾ ਕਰਦਾ, ਅੱਧੀ ਅੱਧੀ ਰਾਤ ਜਿੰਨਾ ਚਿਰ ਭਾਂਡੇ ਨਾ ਸਾਰੇ ਮਾਂਜ ਲਵੇ ਉਨਾ ਚਿਰ ਘਰ ਨੂੰ ਨਹੀਂ ਸੀ ਜਾਂਦਾ। ਬ੍ਰਾਹਮਣ ਬੜਾ ਦੁਖੀ ਵੀ ਇਹ ਪੁੱਠੇ ਪਾਸੇ ਲੱਗ ਗਿਆ, ਘਰ ਦਾ ਕੰਮ ਨਹੀਂ ਕਰਦਾ। ਰਾਤ ਨੂੰ ਸਤ ਸੰਗਤ ਜੀ ਸੰਗਤ ਚੋਂ ਵਿਦਿਆ ਹੋ ਕੇ ਜਦੋਂ ਗਿਆ, ਪੁਲਿਸ ਦੇ ਬੰਦਿਆਂ ਨੇ ਫੜ ਲਿਆ, ਕਹਿੰਦੇ ਕਿੱਧਰੋਂ ਆਇਆ? ਕਹਿੰਦਾ ਮੈਂ ਭਾਈ ਮਾਧਵ ਦੀ ਸੰਗਤ ਵਿੱਚੋਂ ਆਇਆ। ਕਿਹਦਾ ਲੜਕਾ? ਪੁਰਾਣੇ ਬ੍ਰਾਹਮਣ ਦਾ। ਕਹਿੰਦੇ ਸਵੇਰੇ ਨਿਰਣਾ ਕਰਕੇ ਛੱਡੇਗੇ ਕਿਤੇ ਚੋਰਾਂ ਦੇ ਨਾਲ ਦਾ ਨਾ ਹੋਵੇ। ਦਿਨ ਚੜਿਆ, ਬ੍ਰਾਹਮਣ ਨੂੰ ਬੁਲਾਇਆ, ਕਹਿੰਦਾ ਮੇਰਾ ਨੀ ਮੁੰਡਾ, ਇਹ ਤਾਂ ਨਲਾਇਕ ਹੈ, ਇਹਨੂੰ ਤੁਸੀਂ ਜਾਂ ਸਮਝੋ ਜਾਂ ਇਹ ਸਮਝੇ। ਤੁਰਕਾਂ ਦਾ ਰਾਜ ਸੀ, ਸਤ ਸਿੰਘ ਨਿਰਦਈ ਸੀ, ਕਹਿੰਦੇ ਚਾੜ ਦਿਓ ਸੂਲੀ ਇਹਨੂੰ, ਹੋਰ ਵੀ ਡਰ ਜਾਣਗੇ ਫਿਰ ਚੋਰ। ਜਦੋਂ ਹੁਕਮ ਕਰ ਦਿੱਤਾ ਸਤ ਸੰਗਤ ਜੀ, ਉਹ ਸੰਗਤ ਵਿੱਚ ਸੇਵਾ ਕੀਤੀ ਹੋਈ ਫਲੀਭੂਤ ਹੋਈ। ਉਹ ਜਿਹੜੀ ਲੱਕੜ ਦੀ ਸੂਲੀ ਸੀ, ਲੈਗਰਾਂ ਜਿਵੇਂ ਬੇਰੀ ਦੀਆਂ ਸਤ ਸੰਗਤ ਨਿਕਲਦੀਆਂ, ਐਂ ਅੰਕੁਰ ਹੋ ਨਿਕਲਿਆ, ਹਰੇ ਹੋ ਗਏ। ਜਦੇ ਹੀ ਸਤ ਸੰਗਤ ਜੀ, ਜਾਲਮਾਂ ਦਾ ਦਿਲ ਵੀ ਪਗੜ ਗਿਆ, ਸਜ਼ਾ ਦੇਣ ਵਾਲਿਆਂ ਦਾ, ਇਹ ਬੱਚੇ ਦਾ ਬਚਾਅ ਹੋਇਆ, ਇਹਨੂੰ ਨੇਚਾ ਹੋਇਆ, ਸੰਗਤ ਚ ਹੋਰ ਸੇਵਾ ਕਰਨ ਲੱਗਿਆ, ਸਿਮਨ ਵਿਚ ਬਿਰਤੀ ਜੁੜ ਗਈ, ਸਤਸੰਗੀ ਪਾਰ ਉਤਾਰਾ ਹੋ ਗਿਆ ਬਾਲਕ ਦਾ। ਸੋ ਉਹ ਜਿਹੜੀ ਵਾਰਤਾ ਹੋਈ, ਆਪ ਅੰਤਰਜਾਮਤਾ ਨਾਲ ਧੰਨਵਾਦ ਕਰਦੇ ਨੇ, ਭਾਈ ਮਾਧੋ ਜੀ ਆਓ ਜੀ ਆਇਆਂ ਨੂੰ, ਧੰਨ ਤੁਸੀਂ ਪ੍ਰਚਾਰ ਕਰਕੇ ਆਏ ਹੋ, ਇਸੇ ਤਰ੍ਹਾਂ ਦਾ ਹੀ ਉਪਦੇਸ਼ ਸੰਗਤਾਂ ਜਾ ਕੇ ਦੇਣਾ ਚਾਹੀਦਾ। ਗੁਰਪ੍ਰਸਾਦ ਪਰਮਪਦ ਪਾਇਆ, ਗੁਰੂ ਨਾਨਕ ਦੇਵ ਜੀ ਕਿਰਪਾ ਕਰਕੇ ਤੁਹਾਡੀ ਸੰਗਤ ਵਿਚ ਆਉਣ ਵਾਲੇ ਬੱਚੇ ਨੇ ਪਰਮਪਦ ਵੀ ਬ੍ਰਹਮ ਗਿਆਨ ਪਾ ਲਿਆ ਹੈ, ਔਰ ਸੁੱਕੀਆਂ ਜਿਹੜੀਆਂ ਸੂਲੀਆਂ ਸੀ ਉਹ ਹਰੀਆਂ ਹੋ ਗਈਆਂ। ਤੁਹਾਡੀ ਸੰਗਤ ਦਾ ਪ੍ਰਤਾਪ ਹੈ, ਜਿਹੜੇ ਨਾਸਤਕ ਮਨ ਨਾ ਕੁਰਸੋਕੜੇ ਸੁੱਕੇ ਵਿਰਛ ਵਰਗੇ, ਉਹ ਵੀ ਹਰੇ ਹੋ ਗਏ।
ਰਹਾਓ ਜਨਨ ਪਿਤਾ ਲੋਕ ਸੁਤ ਬਨਤਾ।
ਇੰਨਾ ਸਤਸੰਗ ਜੀ ਉਪਦੇਸ਼ ਦੇ ਕੇ ਉਹਨੂੰ ਸਤਿਕਾਰ ਕਰਕੇ ਭਾਈ ਮਾਧੋ ਜੀ ਬੈਠ ਗਏ, ਸੰਗਤਾਂ ਬੈਠ ਗਈਆਂ, ਫੇਰ ਬਚਨ ਭਾਈ ਗੁਰਦਾਸ ਵੱਲ ਨੂੰ ਕਰਨ ਲੱਗ ਗਏ। ਹੇ ਭਾਈ ਗੁਰਦਾਸ ਜੀ, ਕਾਹਨੂੰ ਤੂੰ ਉਦਮ ਚਿਤਵਣਾ ਸੀ ਮਾਇਆ ਦਾ? ਸੰਤੋਖ ਰੱਖਣਾ ਚਾਹੀਦਾ, ਦੇਖ ਤੈਨੂੰ ਦੱਸੀਏ ਜਨਨ।
ਜਨਨ ਪਿਤਾ ਲੋਕ ਸੁਤ ਬਨਤਾ।
ਜਨਨ ਮਾਤਾ ਹੈ, ਪਿਤਾ ਹੈ, ਹੋਰ ਲੋਕ ਸੰਬੰਧੀ ਹਨ, ਪੁੱਤਰ ਹਨ, ਘਰਵਾਲੀ ਹੈ।
ਕੋਈ ਨਾ ਕਿਸ ਕੀ ਧਰਿਆ,
ਕੋਈ ਕਿਸੇ ਦੇ ਸਤਸੰਗ ਜੀ ਆਸਰੇ ਨਹੀਂ ਰੱਖਿਆ ਹੋਇਆ ਪਰਮੇਸ਼ਰ ਨੇ। ਸਭ ਨੂੰ ਆਪ ਵੱਖਰਾ ਵੱਖਰਾ ਸਭ ਨੂੰ ਰਿਜਕ ਪਹੁੰਚਾਉਂਦਾ ਹੈ, ਸਭ ਆਪੋ ਆਪਣੀ ਪਰਾਦਰ ਨੂੰ ਲੈ ਕੇ ਜਨਮੇ ਨੇ। ਕੋਈ ਨੀ ਕਹਿ ਸਕਦਾ ਵੀ ਮੇਰੇ ਆਸਰੇ ਤੂੰ ਭੋਜਨ ਸਕਦਾ ਨਹੀਂ, ਭੁੱਖਾ ਮਰ ਜਾਵੇਂ। ਕੋਈ ਕਿਸੇ ਦੇ ਆਸਰੇ ਨਹੀਂ ਧਰਿਆ ਹੋਇਆ, ਵਾਹਿਗੁਰੂ ਨੇ ਸਭ ਦੀ ਜ਼ਿੰਮੇਵਾਰੀ ਲਈ ਹੋਈ ਹੈ।
ਸਿਰ ਸਿਰ ਰਿਜਕ ਸੰਭਾਹੇ ਠਾਕੁਰ।
ਹੇ ਭਾਈ ਗੁਰਦਾਸ ਜੀ, ਸਿਰ ਸਿਰ ਕਹੀਏ ਵੱਖਰਾ ਵੱਖਰਾ ਭਿੰਨ ਭਿੰਨ, ਸੰਭਾਹੇ ਅਪਣਾਉਂਦਾ ਹੈ ਠਾਕੁਰ ਸਵਾਮੀ ਪਰਮੇਸ਼ਰ, ਰਿਜਕ ਜੋ ਕਿਸੇ ਦੀ ਖੁਰਾਕ ਹੈ ਸਭ ਨੂੰ ਪਹੁੰਚਾਉਂਦਾ ਹੈ।
ਕਾਹੇ ਮਨ ਭਾਉ ਕਰਿਆ।
ਮਨ ਵਿਚ ਤੂੰ ਕਿਉਂ ਡਰ ਗਿਆ ਭਾਈ ਗੁਰਦਾਸ ਜੀ ਕਿ ਸੰਗਤ ਭੁੱਖੀ ਰਹੂਗੀ? ਸੰਗਤ ਸਾਡੀ ਅਨੇਕਾਂ ਅਨਾਥਾਂ ਦਾ ਪਾਲਣ ਕਰਿਆ ਕਰੇਗੀ, ਅਨੇਕਾਂ ਯਤੀਮ ਸੰਗਤ ਜਾ ਕੇ ਭੋਜਨ ਭੁੱਖੇ ਛਕਿਆ ਕਰਨਗੇ। ਸਾਡੀ ਸੰਗਤ ਨੀ ਕਦੇ ਭੁੱਖੀ ਮਰਦੀ, ਕਿਉਂ ਤੂੰ ਮਨ ਵਿਚ ਚਿੰਤਾ ਧਾਰੀ?
ਊੜੈ ਊੜ ਆਵੈ ਸਹਿ ਭੋਸਾ।
ਦੇਖ ਭਰੋਸਾ ਹੈ, ਕੋਈ ਵੀ ਰੱਖ ਲਵੇ, ਊੜੈ ਊੜ ਆਵੈ ਸਹਿ ਕੋਸਾ, ਉਹ ਉੱਡਣ ਵਾਲੀ ਲੰਮੀਆਂ ਉਡਾਰੀਆਂ ਲਾਉਣ ਵਾਲੀ ਪੂੰਜ ਹੈ, ਸੈਂਕੜੇ ਕੋਹਾਂ ਉੱਡ ਕੇ ਭਾਰਤ ਵਰਸ਼ ਵਿਚ ਆ ਜਾਂਦੀ।
ਇਸ ਪਾਸੇ ਬਚਰੇ ਸ਼ਰਿਆ।
ਉਹ ਕੀ ਕਰਕੇ ਸਾਇਬੇਰੀਆ ਦੇ ਸਤਸੰਗੀ ਮੈਦਾਨ ਵਿਚੋਂ ਕੂੰਜਾਂ ਆਉਂਦੀਆਂ, ਉੱਡ ਕੇ ਪਹਾੜਾਂ ਦੇ ਉੱਤੋਂ ਦੀ ਲੰਘ ਕੇ ਭਾਰਤ ਵਰਸ਼ ਵਿਚ ਸਿਆਲ ਨੂੰ ਆ ਜਾਂਦੀਆਂ ਹਨ? ਇਧਰ ਸਤਸੰਗੀ ਰਹਿੰਦੀਆਂ, ਜਿਸ ਵੇਲੇ ਵਿਸਾਖ ਆਉਂਦਾ, ਕਣਕੀ ਕੂੰਜੀ ਮਿਹਣਾ ਜੇ ਰਹਿਣ ਵਿਸਾਖ, ਵਿਸਾਖ ਨੂੰ ਕਣਕਾਂ ਵੀ ਨਹੀਂ ਰਹਿੰਦੀਆਂ, ਵੱਢ ਲੈਂਦੇ ਹੈ, ਕੂੰਜਾਂ ਵੀ ਭਾਈ ਵਾਪਸ ਆਪਣੇ ਦੇਸ਼ ਨੂੰ ਉੱਡ ਜਾਂਦੀਆਂ, ਔਰ ਕੋਲਾਂ ਆ ਜਾਂਦੀਆਂ ਹਨ। ਜਦੋਂ ਸਮਾਂ ਆਉਂਦਾ ਫਿਰ ਕੋਲਾਂ ਚਲੀਆਂ ਜਾਂਦੀਆਂ ਨੇ। ਬਹੁਤ ਸਾਰੇ ਪੰਛੀ ਐਸੇ ਨੇ ਜਿਹੜੇ ਆਪੋ ਆਪਣਾ ਸਤਸੰਗੀ ਦੇਸ਼ ਬਦਲਦੇ ਰਹਿੰਦੇ ਹੈ, ਉਨ੍ਹਾਂ ਦਾ ਆਹਾਰ ਹੀ ਪਰਮੇਸ਼ਰ ਨੇ ਇਸ ਤਰ੍ਹਾਂ ਰਚਿਆ ਹੋਇਆ ਹੈ। ਊੜੈ ਊੜ ਆਵੈ ਸਹਿ ਕੋਸਾ, ਜਿਹੜੀ ਕੂੰਜ ਹੈ ਸੈਂਕੜੇ ਕੋਹਾਂ ਉੱਡ ਕੇ ਆਉਂਦੀ ਹੈ।
ਇਸ ਪਾਸੇ ਬਚਰੇ ਸ਼ਰਿਆ।
ਉਹ ਆਪਣੇ ਬੱਚਿਆਂ ਨੂੰ ਜਿਹੜੇ ਲੰਮੀ ਉਡਾਰੀ ਨਹੀਂ ਲਾ ਸਕਦੇ, ਪਿੱਛੇ ਛੱਡੇ ਆਉਂਦੀ ਹੈ ਜਿੱਥੇ ਆਉਂਦੀਆਂ ਨੇ।
ਹੁਣ ਕਵਨ ਕਵਲ ਖਿਲਾਵਾ ਕਵਨ ਚਗਾਵਾ।
ਭਾਈ ਗੁਰਦਾਸ ਜੀ, ਉਹ ਦੱਸ ਉਹਨਾਂ ਬੱਚਿਆਂ ਨੂੰ ਕੌਣ ਖਡਾਉਂਦਾ ਹੈ, ਨਾਲ ਹੀ ਕੌਣ ਚੋਗਾ ਚਗਾਉਂਦਾ ਹੈ? ਪੂੰਜਾਂ ਤੋਂ ਇੱਧਰ ਆ ਚੁੱਕੀਆਂ ਨੇ, ਉਹਨਾਂ ਬੱਚਿਆਂ ਦਾ ਬਾਲੀ ਵਾਰਸ ਕੌਣ? ਦੱਸ
ਮਨ ਮੈਂ ਸਿਮਰਨ ਕਰਿਆ।
ਬਸ ਕੇਵਲ ਇਹ ਹੈ, ਕੂੰਜਾਂ ਮਨ ਦੇ ਵਿੱਚ ਉਹਨਾਂ ਨੂੰ ਚੇਤੇ ਰੱਖਦੀਆਂ ਨੇ, ਧਿਆਨ ਵਿਚ ਰੱਖਦੀਆਂ ਨੇ, ਚੇਤੇ ਰੱਖਦੀਆਂ।
ਸਭ ਨਿਧਾਨ ਦੱਸ ਅਸ਼ਟ ਸਿਧਾਨ।
ਸਿਮਰਨ ਕਰਿਆ,
ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਾ ਸਸਟ ਸਿਧਾਨ।
ਇਉਂ ਸਤ ਸੰਗਤ ਜੀ ਸਿਮਰਨ ਕਹੀਏ ਤਾਂ ਕੂੰਜਦਾ, ਜੇ ਸਿਮਰਨ ਕਰਨਾ ਹੋਵੇ ਤਾਂ ਕੂੰਜ ਵਾਂਗੂ ਕਰੀਏ। ਜਿਹਨੇ ਵਾਹਿਗੁਰੂ ਦਾ ਸਿਮਰਨ ਤਾਂ ਨਹੀਂ ਕੀਤਾ, ਉਹਦੇ ਬੱਚਿਆਂ ਨੂੰ ਚੇਤੇ ਕੀਤਾ ਹੈ, ਲੇਕਿਨ ਬੱਚਿਆਂ ਨੂੰ ਸਿਮਰਨ ਦੇ ਪ੍ਰਤਾਪ ਨਾਲ ਹਜ਼ਾਰਾਂ ਕੋਹਾਂ ਤੋਂ ਸਤਸੰਗ ਜੀ ਉਹਨੂੰ ਪਾਲੀ ਜਾਂਦੀਆਂ ਹਨ। ਕੱਛੂ ਆਂਡਾ ਧਿਆਨ ਧਰ ਕਰ ਪਰਪੱਕ ਨਦੀ ਵਿੱਚ ਆਉਣਾ, ਭਾਈ ਗੁਰਦਾਸ ਜੀ ਗਵਾਹੀ ਹੈ। ਧਿਆਨ ਲਾਈਏ ਤਾਂ ਕੱਛੂ ਵਾਂਗੂ ਲਾਈਏ, ਕੱਛੂ ਐਸਾ ਸਤਸੰਗ ਜੀ ਪਰਪੱਕ ਧਿਆਨ ਹੈ, ਬੱਚੇ ਬਾਹਰ ਬਰੇਤੀ ਚ ਆਂਡੇ ਦੇ ਕੇ ਆਉਂਦਾ, ਰਹਿੰਦਾ ਸਤਸੰਗ ਜੀ ਛੱਪੜ ਵਿੱਚ ਜਲ ਵਿੱਚ ਹੈ। ਇੱਕ ਨਹੀਂ ਹੁੰਦਾ, ਕੱਛੂ ਕੁੰਮੀਆਂ ਬੇਅੰਤ ਨੇ, ਕੱਛੂ ਹਨ, ਧਿਆਨ ਧਾਰਦੇ ਨੇ ਆਪਦੇ ਬੱਚਿਆਂ ਦਾ। ਉੱਥੇ ਸਤਸੰਗ ਜੀ ਆਂਡੇ ਪੱਕ ਕੇ ਆਪ ਹੀ ਗਰਮੈਸ਼ ਨਾਲ ਫੁੱਟ ਕੇ ਵਿਚੋਂ ਬੱਚੇ ਨਿਕਲ ਕੇ ਨੱਠੇ ਆਉਂਦੇ ਨੇ ਪਾਣੀ ਚ, ਜਿੱਥੇ ਜਿਹੜੀ ਜਿਹੜੀ ਕੱਛੂ ਕੰਮੂਦੇ ਹੁੰਦੇ ਆ ਉਹਦੇ ਕੋਲੇ ਹੀ ਆ ਜਾਂਦੇ ਹਨ। ਉਹਦੇ ਉਹਨਾਂ ਦੇ ਧਿਆਨ ਵਿਚ ਏਡੀ ਵੱਡੀ ਸਤਸੰਗ ਸ਼ਕਤੀ ਹੈ। ਜੇ ਇਹੋ ਜਿਹੇ ਪਸ਼ੂ ਜੀਵ ਨੇ ਜਿਹੜੇ ਉਹਨਾਂ ਦੇ ਸਿਮਰਨ ਤੇ ਉਹਨਾਂ ਦੇ ਧਿਆਨ ਪ੍ਰਫੁੱਲਤ ਫਲੀਭੂਤ ਹੁੰਦੇ ਨੇ। ਆਪਾਂ ਮਾਨਸ ਦੇ ਹੀ ਆ ਭਾਈ, ਜਿਹੜਾ ਗੁਰੂ ਦਾ ਧਿਆਨ ਧਾਰੂਗਾ ਸ਼ਬਦ ਦਾ, ਜਿਹੜਾ ਸਿਮਰਨ ਕਰੂ ਗੁਰੂ ਦਾ, ਕੀ ਖਾਲਸਾ ਜੀ ਨਹੀਂ ਫੜੇਗਾ, ਅਵਸ਼ ਫਲੀਭੂਤ ਹੋਵੇਗਾ। ਆਪ ਜੀ ਅੱਗੇ ਕਹਿੰਦੇ ਹਾਂ ਸਭ ਨਿਧਾਨ,
ਸਭ ਨਿਧਾਨ ਦੱਸ ਅਸ਼ਟ ਸਿਧਾਨ।
ਸਭ ਨਿਧਾਨ ਸਾਰੇ ਹੀ ਖਜ਼ਾਨੇ, ਹੀਰਿਆਂ ਦੇ, ਜਵਾਹਰਾਤਾਂ ਦੇ, ਲਾਲਾਂ ਦੇ, ਇਤਾਦਕ ਸਤਸੰਗ ਜੀ, ਸੋਨੇ ਦੇ, ਚਾਂਦੀ ਦੇ, ਜਿੰਨੇ ਖਜ਼ਾਨੇ ਹਨ, ਸਭ ਨਿਧਾਨ ਦਸ ਅਸ਼ਟ ਸਿਧਾਨ। ਦਸ ਤੇ ਅੱਠ ਅਠਾਰਾਂ ਸਿੱਧੀਆਂ ਹਨ, ਅਣਮਾ ਮਹਿਮਾ ਗਰਮਤਾ ਲਗਮਾ ਪ੍ਰਾਪਤ ਜਾਨ ਬਸੀ ਕਰਨ ਪੁਨੀਕਤਾ ਅਸ਼ਟ ਸਿੱਧ ਕੇ ਨਾਮ ਯੋਗ ਜਨ ਮੁੱਖ ਗੌਣ ਸਿੱਧੀ। ਅਠਾਰਾਂ ਹਨ ਜਿਨ੍ਹਾਂ ਚੋਂ ਅੱਠ ਮੁੱਖ ਨੇ, ਦਸ ਗੌਣ ਹਨ। ਇਸ ਤਰ੍ਹਾਂ ਸਤਸੰਗ ਜੀ ਨੌ ਨਿਧੀਆਂ ਹਨ, ਅਸਨ ਬਸਨ ਭੂ ਕਨ ਕੁਪਮ ਦਾਸੀ ਚੌਪ ਗੁਲਾਮ ਰਸਵਾਹੇ ਹਟਵਾਹੇ ਜਾਨੀ ਅਜੇ ਸਭ ਨਿਧ ਕੇ ਨਾਮ। ਇਹ ਨੌ ਨਿਧੀਆਂ ਹਨ, ਇਹ ਸਾਰੀਆਂ ਨਾ ਠਾਕਰ ਕਰ ਤਲ ਧਰਿਆ। ਗੁਰੂ ਅਰਜਨ ਦੇਵ ਜੀ ਕਹਿੰਦੇ ਹੇ ਭਾਈ ਗੁਰਦਾਸ ਜੀ, ਵਾਹਿਗੁਰੂ ਨੇ ਆਪਣੇ ਹੱਥ ਤੇ ਰੱਖੀਆਂ ਹੋਈਆਂ ਕਿ ਜੇ ਸਿੱਖ ਸਾਡੇ ਮੰਗਣ ਸਾਨੂੰ ਦੇਰ ਨਾ ਲੱਗ ਜੇ ਕਿਤੇ ਦਿੰਦਿਆਂ ਨੂੰ, ਅਸੀਂ ਛੇਤੀ ਦੇਣੇ ਦੇ ਦਈਏ।
ਜਨ ਨਾਨਕ ਬਲ ਬਲ ਸਦ ਬਲ ਜਾਈਏ।
ਸਭ ਨਿਧਾਨ ਦਸਾਨ ਠਾਕਰ ਕਰ ਤਲ ਧਰਿਆ। ਪਰਮੇਸ਼ਰ ਨੇ ਸਿੱਖਾਂ ਦੇ ਹੱਥਾਂ ਤੇ ਧਰ ਦਿੱਤੀਆਂ ਵੀ ਲਓ ਭਾਈ, ਜੇ ਨਹੀਂ ਮੰਗਣੀਆਂ ਨਾ ਮੰਗੋ, ਅਸੀਂ ਤੁਹਾਡੇ ਹੱਥਾਂ ਚ ਬਰਕਤ ਹੀ ਦੇ ਦਿੱਤੀ। ਭਾਈ ਭਗਤੂ ਸਾਧ ਸੰਗਤ ਜੀ, ਲੰਗਰ ਵਾਸਤੇ ਸਿੱਖ ਲੱਕੜਾਂ ਵੱਢਦੇ ਸੀ ਜੰਗਲ ਚ, ਟੋਕਰੇ ਚ ਪਾ ਕੇ ਪ੍ਰਸ਼ਾਦੇ, ਨਾਲੇ ਦਾਲ ਲਈ ਜਾ ਰਿਹਾ, ਨਾਲ ਹੋਰ ਸਤਸੰਗ ਜੀ ਲਾਂਗਰੀ ਨੇ ਇੱਕ ਦੋ ਮੁਸਲਮਾਨਾਂ ਦੀ ਫੌਜ ਦਾ ਦਸਤਾ ਲਾਹੌਰ ਤੋਂ ਦਿੱਲੀ ਜਾ ਰਿਹਾ ਸੀ। ਭੁੱਖ ਲੱਗੀ, ਗਰਮੀ ਦੀ ਰੁੱਤ ਹੈ, ਕਹਿੰਦੇ ਆ ਘੇਰ ਲਓ, ਕਹਿੰਦੇ ਆ ਟੋਕਰੇ, ਇੱਕ ਦੋ ਟੋਕਰੇ ਨੇ ਇਨ੍ਹਾਂ ਕੋਲੇ, ਕੀ ਲਈ ਜਾਂਦੇ ਨੇ? ਜਦ ਦੇਖਿਆ ਤਾਂ ਸਿੱਖਾਂ ਕੋਲੇ ਪ੍ਰਸ਼ਾਦੇ ਨੇ ਗਾਂ ਵਾਢਿਆਂ ਨੂੰ ਚੁਕਾਉਣੇ। ਕਹਿੰਦੇ ਅਸੀਂ ਭੁੱਖੇ ਆ, ਸਾਨੂੰ ਛਕਾਓ। ਹੁਣ ਫੌਜ ਦਾ ਸਤਸੰਗ ਜੀ, ਫੌਜੀ ਕੌਣ ਉਹਨਾਂ ਨੂੰ ਰੋਕੇ? ਭਾਈ ਭਗਤੂ ਜੀ ਕਹਿੰਦੇ ਪ੍ਰੇਮੀਓ, ਜੇ ਤਾਂ ਖੋਣੋ ਖੋਣੇ ਐ ਫੇਰ ਤਾਂ ਭੁੱਖੇ ਹੀ ਰਹੋਗੇ, ਰੱਜਣਾ ਤੁਸੀਂ ਹੈ ਨੀ, ਇਹ ਅੰਨ ਚ ਨੀ ਬਰਕਤ ਰਹਿਣੀ। ਜੇ ਤੁਸੀਂ ਰੱਜਣਾ ਤ੍ਰਿਪਤ ਹੋਣਾ ਤਾਂ ਪੰਗਤ ਲਾ ਲਓ। ਸਾਰੇ ਫੌਜੀ ਸਤਸੰਗ ਜੀ ਪੰਗਤ ਚ ਬਹਾ ਦਿੱਤੇ। ਭਾਈ ਭਗਤੂ ਦੇ ਹੱਥ ਵਿਚ ਸਤਸੰਗ ਜੀ ਐਸੀ ਰਿੱਧੀ ਸਿੱਧੀ ਸਾਰਿਆਂ ਨੂੰ ਵਰਤਾ ਦਿੱਤਾ। ਜਦੋਂ ਕਹਿੰਦੇ ਰੱਜ ਕੇ ਨਾ ਜੀ ਹੋਣ ਦੀ ਲੋੜ, ਨਾਲੇ ਉਹਨਾਂ ਨੂੰ ਫੌਜ ਨੂੰ ਰਜਾ ਦਿੱਤਾ, ਨਾਲੇ ਉਹੀ ਟੋਕਰੇ ਉਵੇਂ ਜਿਵੇਂ ਲੈ ਗਏ ਜਾ ਕੇ ਸਤਸੰਗ ਜੀ ਵਾਢਿਆਂ ਨੂੰ ਵੀ ਭੋਜਨ ਛਕਾ ਦਿੱਤਾ। ਸਭ ਨਿਧਾਨ ਦਾਸਾ ਸਿਧਾਨ ਠਾਕਰ ਕਰ ਤਲ ਧਰਿਆ। ਪਰਮੇਸ਼ਰ ਸਤਸੰਗ ਜੀ ਗੁਰਸਿੱਖਾਂ ਦੇ ਹੱਥ ਤੇ ਸਾਰੀਆਂ ਰਿੱਧੀਆਂ ਸੀਧੀਆਂ ਧਰ ਦਿੰਦਾ, ਇੰਨੀ ਬਰਕਤ ਹੋ ਜਾਂਦੀ ਹੈ, ਉਹ ਫਿਰ ਸਤਸੰਗ ਜੀ ਮੁੱਕਦੇ ਨਹੀਂ ਹਨ। ਤੇ ਇਹ ਭਾਈ ਗੁਰਦਾਸ ਜੀ, ਤੂੰ ਚਿੰਤਾ ਨਾ ਕਰ, ਲੰਗਰ ਇਸੇ ਤਰ੍ਹਾਂ ਹੀ ਚੱਲਣਗੇ।
ਜਨ ਨਾਨਕ ਬਲ ਬਲ ਸਦ ਬਲ ਜਾਈਏ।
ਦਾਸਾ ਭਾਵ ਧਾਰ ਕੇ ਗੁਰੂ ਅਰਜਨ ਦੇਵ ਜੀ ਭਾਈ ਗੁਰਦਾਸ ਨੂੰ ਉਪਦੇਸ਼ ਦਿੰਦੇ ਹੋਏ ਕਿ ਉਹ ਵਾਹਿਗੁਰੂ ਭਾਈ ਪ੍ਰਕਾਸ਼ ਰੂਪ ਹੈ, ਬਲ ਬਲ ਨੂੰ ਪ੍ਰਕਾਸ਼ ਦਾ ਵੀ ਹੈ। ਉਥੋਂ ਬਲਿਹਾਰ ਕੁਰਬਾਨ ਮਨ ਬਾਣੀ ਸੀਰ ਕੇ ਜਾਈਏ।
ਮੇਰਾ ਅੰਤ ਨਾ ਪਾਰਾ ਵਰਿਆ।
ਬੇਨਤੀਆਂ ਕਰੀਏ ਹੇ ਪਰਮੇਸ਼ਰ, ਪਾਰਾਵਾਰ ਤੂੰ ਸਮੁੰਦਰ ਦੇ ਤੁਲ ਹੈ, ਤੇਰਾ ਉਰਲਾ ਕਿਨਾਰਾ ਤੇ ਪਰਲਾ ਕਿਨਾਰਾ ਨਹੀਂ ਜਾਣਿਆ ਜਾਂਦਾ। ਆ ਮਾਤ ਲੋਕ ਇਧਰਲਾ ਕਿਨਾਰਾ, ਪਰਲੋਕ ਪਰਲਾ ਕਿਨਾਰਾ, ਹੇ ਮਹਾਰਾਜ ਤੂੰ ਬੇਅੰਤ ਨਾਇਤੀ ਕਾਰਨਾ ਨਾਇਤੀ ਕਰ ਜਾ, ਤੇਰਾ ਅੰਤ ਨਹੀਂ ਪਾਇਆ ਜਾਂਦਾ। ਉਹ ਪਰਮੇਸ਼ਰ ਬੇਅੰਤ ਅੰਤਰਜਾਮੀ ਹੈ, ਉਹਦਾ ਚਿੰਤਨ ਕਰੀਏ। ਤੂੰ ਭਾਈ ਗੁਰਦਾਸ ਜੀ ਅੱਗੇ ਵਾਸਤੇ ਕੋਈ ਇਸ ਤਰ੍ਹਾਂ ਦਾ ਉੱਦਮ ਨਹੀਂ ਕਰਨਾ, ਅਗਰਾਹੀ ਨਹੀਂ ਕਰਨੀ, ਜੋ ਮੰਗਿਆ ਸੋ ਭੁੱਖਾ ਰਹੇ। ਆਪੇ ਹੀ ਭਾਈ ਵਾਹਿਗੁਰੂ ਸਾਰਿਆਂ ਨੂੰ ਰਿਜਕ ਦਿੰਦਾ ਥਾਂ ਥਾਂ ਤੇ। ਇਸੇ ਕਰਕੇ ਖਾਲਸਾ ਜੀ ਜਦੋਂ ਸਿੰਘ ਅਰਦਾਸ ਕਰਦੇ ਭੋਜਨ ਛੱਕ ਕੇ, ਹੇ ਸੱਚੇ ਪਾਤਸ਼ਾਹ ਰਸਤਾ ਦਰਗਾਹੋਂ ਭੇਜਦੇ ਰਹੇ, ਖਾਲਸਾ ਸ਼ਕਦਾ ਛਕਾਉਂਦਾ ਰਹੇ। ਇਉਂ ਨਹੀਂ ਕਹਿੰਦੇ ਬਈ ਚੱਲ ਚੱਲੀਏ ਅਗਰਾਹੀ ਨੂੰ, ਫੇਰ ਰਸਤਾ ਆਉਣਗੀਆਂ। ਉਹ ਸੁੱਤੇ ਸਿੱਧੀ ਸਤਸੰਗੀ ਤੁਰੀਆਂ ਆਉਂਦੀਆਂ ਗੁਰੂ ਘਰ ਦੇ ਅੰਦਰ। ਇਹ ਬਰਕਤ ਭਾਈ ਸਤਿਗੁਰੂ ਜੀ ਦੇ ਨਾਮ ਦੀ ਹੈ। ਇਸ ਪ੍ਰਕਾਰ ਸਤਸੰਗੀ ਭਾਈ ਗੁਰਦਾਸ ਜੀ ਨੂੰ ਸੰਤੁਸ਼ਟ ਕੀਤਾ, ਅੱਗੇ ਵਾਸਤੇ ਕੀਰਤਨ ਭਗਤੀ ਜੋੜਿਆ।
ਗੁਜਰੀ ਮਹੱਲਾ ਪੰਜਵਾਂ ਚੌਪ ਦੇ ਘਰ ਦੂਜਾ,
ਹਾਂਜੀ,
ਇੱਕ ਓਂਕਾਰ ਸਤਿਗੁਰ ਪ੍ਰਸਾਦ।
ਗੁਜਰੀ ਰਾਗਣੀ ਹੈ ਪੰਜਵੇਂ ਪਾਤਸ਼ਾਹ ਸਤਸੰਗ ਜੀ, ਹੋਰ ਸ਼ਬਦ ਉਚਾਰਦੇ ਤੀਸਰੇ ਸੁਰਤਾਲ ਦੇ ਅੰਦਰ। ਇੱਕ ਅਦਵੈਤ ਨੂੰ ਪਰਮੇਸ਼ਰ ਓਂਕਾਰ ਸਾਰਿਆਂ ਦਾ ਪ੍ਰਕਾਸ਼ ਤਾਂ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ।
ਕਿਰਿਆਚਾਰ ਕਰੇ ਖਟ ਕਰਮਾ,
ਕੋਟ ਮੱਧੇ ਕੋਈ ਬਿਰਲਾ ਸੇਵਕ ਹੋਰ ਸਗਲੇ ਵਿਵਹਾਰੀ। ਰਹਾਉ ਦੀ ਸਰਾਮ ਦੀ ਪੰਕਤੀ ਹੈ ਇਸ ਸ਼ਬਦ ਦੀ। ਸੰਸਾਰ ਦੇ ਅੰਦਰ ਆਪਣੇ ਸਾਰਿਆਂ ਦੇ ਮਨਾਂ ਚ ਭੈਣ ਭਾਈਆਂ ਦੇ ਇਹ ਹੈ ਵੀ ਅਸੀਂ ਗੁਰੂ ਘਰ ਦੇ ਸੇਵਕ ਹਾਂ। ਸਭ ਦੇ ਮਨ ਵਿਚ ਇਹ ਭਾਵਨਾ ਤਾਂ ਹੈ, ਲੇਕਿਨ ਸੇਵਕ ਬਣਨਾ ਸਤਸੰਗੀ ਬਹੁਤ ਹੀ ਔਖਾ ਹੈ। ਗੁਰਬਾਣੀ ਕਹਿੰਦੀ ਹੈ ਕੋਟ ਮੱਧੇ ਕੋ ਬਿਰਲਾ ਸੇਵਕ ਹੋਰ ਸਗਲੇ ਵਿਵਹਾਰੀ। ਕਰੋੜਾਂ ਵਿਚੋਂ ਇੱਕ ਅੱਧਾ ਸੇਵਕ ਹੈ ਗੁਰੂ ਘਰ ਦਾ, ਨਹੀਂ ਅਸੀਂ ਸਾਰੇ ਹੀ ਬਿਹਾਰੀ ਹਾਂ। ਭਾਵ ਕੰਮ ਕਰਵਾਉਣ ਆਏ ਹਾਂ ਗੁਰੂ ਸਾਹਿਬ ਤੋਂ, ਸਾਡਾ ਆਹ ਕਰਦੇ, ਸਾਡਾ ਆਹ ਕਰਦੇ, ਸਾਡਾ ਆਹ ਕਰਦੇ। ਕੋਈ ਕਹਿੰਦਾ ਮੇਰਾ ਰੋਗ ਨਿਵਰਤ ਕਰਦੇ, ਕੋਈ ਕਹਿੰਦਾ ਮੈਨੂੰ ਪੁੱਤਰ ਦੇ, ਕੋਈ ਕਹਿੰਦਾ ਸਾਨੂੰ ਦੁੱਧ ਦੇ, ਕੋਈ ਕੁਛ ਮੰਗਦਾ, ਕੋਈ ਕਹਿੰਦਾ ਨੌਕਰੀ ਲੱਗ ਜੇ। ਕੋਈ ਹਿਰਦਾ ਖਾਲੀ ਨਹੀਂ ਹੈ ਜਿਨ੍ਹਾਂ ਦੇ ਅੰਦਰ ਜੇ ਆਪਣੇ ਅੰਦਰ ਕਾਮਨਾ ਨਹੀਂ ਹੈ। ਸੇਵਕ ਉਹ ਹੈ ਜਿਹਦੇ ਅੰਦਰ ਕਾਮਨਾ ਕੋਈ ਨਹੀਂ। ਬਿਨਾਂ ਕਾਮਨਾ ਤੋਂ ਜਿਹੜਾ ਗੁਰੂ ਸਾਹਿਬ ਦੇ ਪਾਸ ਆਉਂਦਾ ਹੈ। ਮਹਾਰਾਜ ਨੇ ਕਿਹਾ ਸੌ ਸਾਖੀ ਵਿਚ ਦਸਵੇਂ ਪਾਤਸ਼ਾਹ ਨੇ, ਮਤਲਬ ਦੀ ਕਿਆ ਪ੍ਰੀਤ ਚਿਰ ਨਹੀਂ ਠਹਿਰਦੀ, ਦੁੱਧ ਦੇਤ ਜਬ ਧਿਰ ਦੇਵਤਾ ਮਿਹਰ ਦੀ। ਜੇ ਤਾਂ ਗਾਂ ਦੁੱਧ ਦਿੰਦੀ ਹੈ ਤਾਂ ਗਊ ਮਾਤਾ ਜੀ ਦਾ ਪ੍ਰਤਾਪ ਹੈ, ਫਿਰ ਤਾਂ ਸਖੀ ਮਾਤਾ ਨਾਲੋਂ ਵੀ ਚਰਨ ਮੱਥਾ ਟੇਕਦਾ ਉਹਨੂੰ। ਜੇ ਵਿਚਾਰੀ ਨਾ ਦੇਵੇ ਫਿਰ ਫੰਡਰ ਸਮਝ ਕੇ ਡੰਡੇ ਮਾਰ ਕੇ ਉਹ ਮਾਰਦਾ, ਫੇਰ ਨਹੀਂ ਮਾਤਾ ਹੈ ਉਹ। ਇਸੇ ਤਰ੍ਹਾਂ ਸਤਸੰਗਤ ਜੀ, ਇੱਥੇ ਭਾਈ ਤੂੰ ਗੁਰੂ ਘਰ ਜਾਣਾ, ਉਹ ਜਾ ਕੇ ਥੱਕ ਗਿਆ ਗੁਰੂ ਘਰ, ਮੇਰੀ ਨੀ ਕਾਮਨਾ ਕੁਮਨਾ ਪੂਰੀ ਹੋਈ, ਮੈਂ ਤਾਂ ਫਰਾਣੇ ਸੰਤ ਕੋਲੇ ਜਾਣਾ, ਆਏ ਮੈਨੂੰ ਤਾਂ ਤਾਰ ਕੇ ਰੱਖਤਾ। ਇਹੋ ਜਿਹੀ ਮੂਰਖਤਾਈ ਦੇ ਲੋਕ ਵੀ ਹਨ। ਸੋ ਇਸ ਕਰਕੇ ਖਾਲਸਾ ਜੀ, ਅਸੀਂ ਸਾਰੇ ਵਿਹਾਰੀ ਹਾਂ, ਆਪਣੇ ਕੰਮ ਸਿੱਧ ਕਰਾਉਣ ਵਾਸਤੇ ਆਏ। ਸੇਵਕ ਹੈ ਜਿਹੜਾ ਉਹ ਕੁਝ ਮੰਗ ਨਹੀਂ ਲੈ ਕੇ ਆਉਂਦਾ ਮਨ ਦੇ ਅੰਦਰ। ਸੋ ਐਸੇ ਸਿਧਾਂਤ ਨੂੰ ਇਹ ਸ਼ਬਦ ਦੇ ਅੰਦਰ ਜਨਾ ਰਹੇ ਨੇ। ਸੁਣੋ,
ਕਿਰਿਆਚਾਰ ਕਰੇ ਖਟ ਕਰਮਾ।
ਮਹਾਰਾਜ ਕਹਿੰਦੇ ਭਾਈ ਜਿਤਨੇ ਜੀਵ ਨੇ ਇਹ ਕਿਰਿਆਚਾਰ ਚਾਰ ਵੇਦਾਂ ਦੇ ਨਿਯਮ ਅਨੁਸਾਰ ਹੋਰ ਸ਼ਾਸਤਰਾਂ ਨੂੰ ਪੜ੍ਹ ਕੇ ਇਹ ਕਿਰਿਆਚਾਰ ਆਪਣੇ ਆਚਾਰ ਕਰਦੇ ਹਨ। ਔਰ ਖਟ ਕਰਮ ਵੀ, ਖਟ ਕਰਮ ਸਤਸੰਗ ਜੀ ਛੇ ਕਰਮਾਂ ਨੂੰ ਕਹਿੰਦੇ ਨੇ, ਉਹ ਬ੍ਰਾਹਮਣਾਂ ਨੂੰ ਸਤਸੰਗ ਜੀ ਅੱਗੇ ਲਾਜ਼ਮੀ ਹੁੰਦੇ। ਸੰਧਿਆ, ਤਰਪਣ, ਅਥਿਤੀ ਪੂਜਾ, ਦੇਵ ਅਰਚਨ, ਗਾਇਤਰੀ ਇਸ਼ਨਾਨ, ਇਹ ਰੋਜ਼ ਨਿੱਤ ਦੇ ਕਰਮ ਸੀ ਬ੍ਰਾਹਮਣਾਂ ਦੇ। ਅੱਜ ਉਨ੍ਹਾਂ ਦੇ ਪੱਲੇ ਵੀ ਨਹੀਂ ਰਹੇ, ਇਹ ਕੋਈ ਨਹੀਂ ਕਰਦਾ ਸਤਸੰਗ ਜੀ। ਉਸ ਤੋਂ ਉਪਰੰਤ ਖਟ ਕਰਮਾਂ ਤੇ ਦੁੱਗਣੇ ਪੂਜਾ ਕਰਤਾ ਨਾਏ, ਪੂਜਾ ਕਰਦਾ ਫਿਰਦਾ ਖਟ ਕਰਮਾਂ ਤੋਂ ਦੁੱਗਣੇ 12 ਕਰਮ ਵੀ ਕਰਦਾ, ਜੇ ਉਹਦੇ ਪਰਮੇਸ਼ਰ ਚੇਤੇ ਨਹੀਂ ਤਾਂ ਕਿਸੇ ਲੇਖੇ ਨਹੀਂ। ਜੱਗ ਕਰਨਾ ਕਰਾਉਣਾ, ਦਾਨ ਦੇਣਾ ਦਵਾਉਣਾ, ਵਿਦਿਆ ਪੜ੍ਹਨੀ ਪੜ੍ਹਾਉਣੀ, ਇਹ ਖਟ ਕਰਮ ਵੱਖਰੇ ਸੀ ਬ੍ਰਾਹਮਣਾਂ ਦੇ। ਇਹੋ ਜਿਹੇ ਖਟ ਕਰਮ ਵੀ ਕਰਦਾ ਸ਼ਾਸਤਰਾਂ ਦੇ ਨਿਯਮ ਅਨੁਸਾਰ, ਸ਼ਾਸਤਰਾਂ ਨੂੰ ਪੜ੍ਹਦਾ ਵੀ ਹੈ, ਕਿਰਿਆ ਵੀ ਸਤਸੰਗੀ ਕਰਾਉਂਦਾ, ਸਾਰੀ ਆਪਦੇ ਸਰੀਰ ਦੀ ਰੱਖਦਾ। ਐਸੇ ਜਿਤਨੇ ਕਰਮ ਕਰਦੇ ਹਨ
ਇਤਰਾ ਤੇ ਸੰਸਾਰੀ,
ਇਹ ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਜਿੰਨੇ ਸੰਸਾਰੀ ਜੀਵ ਨੇ ਇਸ ਕਿਰਿਆ ਚ ਹੀ ਰਚੇ ਹੋਏ ਹਨ।
ਅੰਤਰ ਮੈਲ ਨਾ ਉਤਰੇ ਹੋਮੈ,
ਇਹਨਾਂ ਸਾਧਨਾ ਦੇ ਨਾਲ ਅੰਦਰ ਹੋਮੇ ਦੀ ਮੈਲ ਉਹ ਨਹੀਂ ਉਤਰਦੀ। ਜਲ ਦੇ ਨਾਲ ਨਹਾਉਣੇ ਕਰਕੇ ਜਲ ਨਹਾਏ ਨਹਾਏ ਨਹੀਂ, ਅੰਤਿਸ਼ ਕਰਨ ਬਲੀਨ, ਜਲ ਦੇ ਨਾਲ ਜਿਹੜੇ ਨਹਾਲੇ ਨਾ ਉਹਨਾਂ ਨੂੰ ਨਹਾਲੇ ਨਾ ਸਮਝੋ ਜਿੰਨਾ ਚਿਰ ਉਹਨਾਂ ਦਾ ਮਨ ਮੈਲਾ ਹੈ। ਕੀ ਨਹੀਂ ਨਹਾਉਣਾ ਚਾਹੀਦਾ? ਮਨ ਨੂੰ ਦੀ ਮੈਲ ਨਹਾਉਣ ਵਾਸਤੇ ਸੰਗਤ ਚਾਹੀਦਾ। ਪਰ ਸੰਗਤ ਚ ਆਉਣਾ ਕਿਵੇਂ? ਸਰੀਰ ਨੂੰ ਸਾਫ਼ ਕਰਕੇ, ਸਰੀਰ ਦਾ ਇਸ਼ਨਾਨ ਕਰਕੇ। ਸਤਸੰਗਤ ਜੀ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਰਨ ਆਓ। ਇੱਥੇ ਆਪਾਂ ਮਨ ਦਾ ਇਸ਼ਨਾਨ ਕਰਾਉਣ ਵਾਸਤੇ ਆਏ। ਆਪ ਜੀ ਕਹਿੰਦੇ ਨੇ ਜਿਹੜੀ ਬਾਹਰਲੀ ਕਿਰਿਆਚਾਰ ਕਰਨੇ ਹਨ ਉਹ ਆਪਣੇ ਥਾਂ, ਜਿਵੇਂ ਪਿੱਛੇ ਆਪ ਵਿਚਾਰ ਚੁੱਕੇ, ਕਰਮ ਕਾਂਡ ਹੈ, ਦੂਸਰਾ ਉਪਾਸ਼ਨਾ ਕਾਂਡ ਹੈ। ਉਪਾਸ਼ਨਾ ਕਾਂਡ ਵਿਚ ਪ੍ਰਵੇਸ਼ ਹੋ ਕੇ ਆਪਾਂ ਮਨ ਦਾ ਇਸ਼ਨਾਨ ਕਰਾਉਣਾ। ਕਰਮ ਕਾਂਡ ਦਾ ਖੰਡਨ ਨਹੀਂ, ਮਤਾਂ ਇੱਥੇ ਪਿੱਛੇ ਕਦੇ ਛੱਡ ਨਾ ਜਾਇਓ। ਸੋ ਆਪ ਜੀ ਕਹਿੰਦੇ ਹਨ ਕਿਰਿਆਚਾਰ ਖਟੇ ਕਰੇ ਖਟ ਕਰਮਾ, ਇਤਰਾ ਤੇ ਸੰਸਾਰੀ, ਸੰਸਾਰੀ ਰਚੇ ਹੋਏ ਨੇ। ਕੇਵਲ ਕਹਿੰਦੇ ਬਈ ਤੀਰਥ ਤੇ ਨਹਾਇਆ ਏ, ਚੱਲ ਹੁਣ ਕੋਈ ਹਰਜ ਨਹੀਂ, ਹੁਣ ਤਾਂ ਮੁਕਤ ਹੋ ਜਾਵਾਂਗੇ। ਇਉਂ ਨਹੀਂ, ਸਤਸੰਗ ਜੀ ਛੁੱਟਣਾ ਹੈ। ਤੀਰਥ ਨਹਾ ਕੇ ਫਿਰ ਪਾਪ ਕਰਨ ਲੱਗ ਜਾਂਦੇ ਹੈ। ਬੌਰ ਕਮਾਵੇ ਹੋਏ ਨਿਸੰਕ, ਜਮ ਪਰ ਬਾਂਧ ਖਰੇ ਕਰ ਲੰਕ। ਉਹ ਜਮ ਚ ਬੰਨ ਲਵੇਗਾ ਸਤਸੰਗ ਜੀ ਉਨ੍ਹਾਂ ਨੂੰ ਜਿਹੜੇ ਕੇਵਲ ਤੀਰਥਾਂ ਦੇ ਨਹਾਉਣ ਮਾਤਰ ਸੀ ਕਹਿੰਦੇ ਸਾਡੀ ਕਲਿਆਣ ਹੋ ਜੂ, ਇਹ ਨਹੀਂ ਹੋਵੇਗੀ। ਅੰਦਰ ਕੀ ਹੈ? ਅੰਦਰ ਹਉਮੈ ਦੀ ਮੈਲ ਹੈ, ਉਹ ਤਾਂ ਨਹੀਂ ਨਹੀਂ।
ਅੰਦਰ ਮੈਲ ਨਾ ਉਤਰੇ ਹਉਮੈ,
ਅੰਦਰ ਭਾਈ ਹਉਮੈ ਦੀ ਮੈਲ ਹੈ। ਸਾਰੇ ਹੋਂ ਹੋਂ ਕਰਦੇ ਤੀਰਥਾਂ ਤੇ ਜਾਂਦੇ ਹਨ,
ਬਿਨ ਗੁਰ ਬਾਜੀ ਹਾਰੀ,
ਬਿਨਾਂ ਗੁਰਾਂ ਦੀ ਸ਼ਰਨ ਤੋਂ ਉਨ੍ਹਾਂ ਨੇ ਮਨੁੱਖਾ ਜਨਮ ਦੀ ਬਾਜੀ ਹਾਰ ਗਏ। ਉਹ ਵਿਸ਼ਿਆਂ ਦੇ ਜੂਏ ਦੇ ਵਿਚ ਸਤਸੰਗਤ ਜੀ ਉਨ੍ਹਾਂ ਨੇ ਆਪਣਾ ਜਨਮ ਗਵਾ ਲਿਆ।
ਮੇਰੇ ਠਾਕਰ ਰੱਖ ਲਿਓ ਕਿਰਪਾ ਧਾਰੀ,
ਇਹ ਮੇਰੇ ਠਾਕਰ ਸਵਾਮੀ, ਤੁਹਾਨੂੰ ਗੁਰੂ ਅਰਜਨ ਦੇਵ ਸਾਹਿਬ ਜੀ, ਇਹ ਜਿਤਨੇ ਕਲਯੁਗੀ ਜੀਵ ਨੇ ਕੇਵਲ ਤੀਰਥ ਨਹਾਉਣ ਦੇ ਨਾਲ ਹੀ ਮੁਕਤੀ ਮੰਨਦੇ ਨੇ, ਇਹਨਾਂ ਨੂੰ ਰੱਖ ਲਓ ਆਪਣੀ ਸ਼ਰਨ ਵਿਚ, ਇਨ੍ਹਾਂ ਨੂੰ ਮਾਰਾ ਬਚਾ ਲਓ।
ਕੋਟ ਮਦੇ ਕੋ ਬਿਰਲਾ ਸੇਵਕ,
ਕਰੋੜਾਂ ਵਿਚੋਂ ਇਕ ਅੱਧਾ ਹੀ ਕੋਈ ਸੇਵਕ ਹੈ, ਨਿਸਕਾਮੀ ਹੈ, ਜਿਹਦੇ ਅੰਦਰ ਕਾਮਨਾ ਨਹੀਂ।
ਹੋਰ ਸਗਲੇ ਵਿਵਹਾਰੀ,
ਹੋਰ ਸਾਰੇ ਆਪਣੇ ਵਿਵਹਾਰ ਕਰਾਉਣ ਵਾਸਤੇ ਆਏ, ਗੁਰੂ ਮੇਰਾ ਆਹ ਕਰ ਦੇਵੇ, ਗੁਰੂ ਮੇਰਾ ਆਹ ਕਰ ਦੇਵੇ। ਧੇਲੇ ਦਾ ਸਤਸੰਗ ਜੀ ਦਾਨ ਕਰਨਾ, ਹਵੇਲੀ ਮੰਗਣੀ, ਗੰਢਾ ਦਾਨ ਕਰਕੇ ਕਹਿੰਦਾ ਪੁੱਟ ਜੱਟ ਦਾ ਸੰਢਾ ਮਰ ਗਿਆ, ਕਹਿੰਦਾ ਮੇਰੇ ਝੋਟਾ ਮੈਨੂੰ ਮਿਲ ਜੇ ਹੜ ਵਾਹੁਣ ਵਾਸਤੇ, ਦੂਣਾ ਚਾਹੁਣਾ ਮੰਗਣਾ। ਇਹ ਸਤਸੰਗਤ ਜੀ ਵਿਵਹਾਰੀ ਲੋਕਾਂ ਦਾ ਕਰਤੱਵ ਹੈ ਔਰ ਸੇਵਕ ਦਾ ਨਹੀਂ ਹੈ।
ਰਹਾਉ ਸਾਸਤ ਵੇਦ ਸਿਮਰਤ ਸਭ ਸੋਦੇ,
ਮਹਾਰਾਜ ਕਹਿੰਦੇ ਭਾਈ ਅਸੀਂ ਕੋਈ ਤੁਹਾਨੂੰ ਉਪਦੇਸ਼ ਪੱਖਪਾਤ ਦਾ ਨਹੀਂ ਦਿੰਦੇ ਗੁਰਸਿੱਖੋ, ਖੱਟ ਸ਼ਾਸਤਰ ਵੀ ਸੋਧੇ ਦੇਖੇ ਨੇ, 27 ਸਿਮਰਤੀਆਂ, ਚਾਰੇ ਵੇਦਾਂ ਦੇ ਸਿਧਾਂਤ ਨੂੰ ਵਿਚਾਰਿਆ ਹੈ।
ਸਭ ਏਕਾ ਬਾਤ ਪੁਕਾਰੀ,
ਸਾਰੇ ਸ਼ਾਸਤਰਾਂ ਦਾ ਸਿਧਾਂਤ, ਵੇਦਾਂ ਦਾ ਕੀ ਪੁਰਾਣਾਂ ਦਾ, ਉਹ ਇੱਕ ਹੀ ਬਾਤ ਨੂੰ ਪੁਕਾਰਦੇ ਨੇ, ਬੁਲੰਦ ਆਵਾਜ਼ ਨਾਲ ਕਹਿੰਦੇ ਨੇ, ਸੁਣੋ ਕੀ ਹੈ।
ਬਿਨ ਗੁਰ ਮੁਕਤ ਨਾ ਕੋ ਪਾਵੇ,
ਸਾਰੇ ਗ੍ਰੰਥਾਂ ਦਾ, ਦੁਨੀਆਂ ਦਾ ਸਿਧਾਂਤ ਧਾਰਮਿਕ ਗ੍ਰੰਥਾਂ ਦਾ ਇਹ ਹੈ, ਬਿਨਾਂ ਗੁਰਾਂ ਤੋਂ ਮੁਕਤੀ ਨਹੀਂ ਹੁੰਦੀ। ਜਿੰਨੀ ਮਰਜ਼ੀ ਵਿਦਿਆ ਪੜ੍ਹ ਲਿਓ,
ਮਨ ਵੇਖੋ ਕਰ ਵਿਚਾਰੀ,
ਇਹ ਮਨ ਵਿਚ ਵਿਚਾਰ ਕਰਕੇ ਦੇਖ ਲਓ, ਜਿੰਨਾ ਚਿਰ ਭਾਈ ਗੁਰੂ ਨਹੀਂ ਧਾਰੋਂਗੇ ਉਨ੍ਹਾਂ ਚਿਰ ਨਗੁਰੇ ਦੀ ਗਤੀ ਨਹੀਂ ਹੈ। ਸੋ ਅੱਜ ਦੇ ਸਮੇਂ ਚ ਗੁਰੂ ਕੌਣ ਹੈ? ਕਲਯੁਗ ਸਿੱਖ ਨਾ ਦਿੱਸੇ ਕੋਈ, ਸਭ ਕੋਈ ਗੁਰੂ ਕੋ ਆਵੇ, ਬਾਹਰ ਰੱਖ ਕੇ ਪੁੱਛ ਲਓ ਵੀ ਗੁਰੂ ਬੜੇ ਦੱਸ ਪਾਉਣਗੇ, ਉੱਥੇ ਵੀ ਆ, ਉੱਥੇ ਵੀ ਆ, ਉੱਥੇ ਵੀ ਹੈ। ਲੇਕਿਨ ਸਤਸੰਗਤ ਜੀ, ਜੇ ਸੱਚ ਪੁੱਛੋ, ਗੁਰੂ ਨਾਨਕ ਦੇਵ ਜੀ ਬਿਨਾਂ ਕੋਈ ਸੰਸਾਰ ਦਾ ਗੁਰੂ ਨਹੀਂ ਹੈ। ਜੇ ਤੁਸੀਂ ਕਹੋ ਵੀ ਆਪਣੀ ਸਿਫਤਾ ਆਪਣੇ ਘਰ ਦੀ ਹਰ ਕੋਈ ਕਰਦਾ ਹੈ, ਤੁਹਾਨੂੰ ਸਾਰਿਆਂ ਨੂੰ ਸਿੱਖ ਕਹਿੰਦੇ ਨੇ ਕਿ ਨਹੀਂ? ਜੇ ਤੁਹਾਡਾ ਕੋਈ ਗੁਰੂ ਹੈ ਤਾਂ ਤੁਹਾਨੂੰ ਸਿੱਖ ਕਹਿੰਦੇ ਨੇ। ਕੀ ਹੋਰਾਂ ਲੋਕਾਂ ਨੇ ਨੀ ਗੁਰੂ ਧਾਰੇ, ਉਨ੍ਹਾਂ ਨੂੰ ਕੋਈ ਸਾਧ ਨਹੀਂ ਸਿੱਖ ਕਹਿੰਦੇ? ਜਿਵੇਂ ਪਿਤਾ ਕਰਕੇ ਪੁੱਤ ਦੀ ਪ੍ਰਸਿੱਧੀ ਹੈ, ਪੁੱਤ ਕਰਕੇ ਪਿਤਾ ਦੀ ਪ੍ਰਸਿੱਧੀ ਹੈ, ਸਿੱਖਾਂ ਕਰਕੇ ਗੁਰੂ ਦੀ ਪ੍ਰਸਿੱਧੀ ਹੈ। ਜਿਹੜੇ ਮਾਸਟਰ ਕੋਲੇ ਬੱਚੇ ਨਹੀਂ ਪੜ੍ਹਦੇ ਉਹਨੂੰ ਟੀਚਰ ਕੌਣ ਕਹਿ ਦੂ? ਜਿਹਦੇ ਸੱਚ ਨਹੀਂ ਚੇਲੇ ਨੂੰ ਉਹਨੂੰ ਗੁਰੂ ਕੌਣ ਕਹਿ ਦੇਵੇਗਾ? ਇਸ ਕਰਕੇ ਸਾਰੀ ਦੁਨੀਆਂ ਨੇ ਤੁਹਾਨੂੰ ਮਾਨਤਾ ਦਿੱਤੀ ਹੋਈ ਹੈ ਕੋਨੇ ਕੋਨੇ ਤੇ ਵੀ, ਆਹ ਜਿਹੜੇ ਲੋਕ ਨੇ ਨਾ ਇਹ ਸਿੱਖ ਨੇ। ਸਿੱਖ ਤਾਂ ਭਾਈ ਵਿਦਿਆਰਥੀ ਨੂੰ ਕਹਿੰਦੇ ਆ, ਸਟੂਡੈਂਟ ਨੂੰ ਕਹਿੰਦੇ ਆ। ਵਿਦਿਆਰਥੀ ਆਪਾਂ ਉਨ੍ਹਾਂ ਚਿਰ ਜਿੰਨਾ ਚਿਰ ਸਤਸੰਗ ਆਪਣਾ ਕੋਈ ਮਾਸਟਰ ਪੜ੍ਹਾਉਣ ਵਾਲਾ ਹੈਗਾ। ਇਸ ਕਰਕੇ ਜਾਹਰ ਪੀਰ ਜਗਤ ਗੁਰ ਬਾਬਾ, ਮੁਸਲਮਾਨਾਂ ਦੇ ਪੀਰ, ਹਿੰਦ ਵਾਸੀਆਂ ਦੇ ਗੁਰੂ, ਪ੍ਰਗਟ ਸਤਸੰਗ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਹਨ। ਮੰਨਣਾ ਨਾ ਮੰਨਣਾ, ਨਲਾਇਕ ਪੁੱਤ ਕਹਿ ਦਿੰਦਾ ਮੇਰਾ ਨਹੀਂ, ਉਹ ਲੋਕੋ ਪਿਓ ਹੈ ਇਹ। ਪਰ ਲੋਕ ਸਮਝਦੇ ਹੁੰਦੇ ਵੀ ਇਹ ਨਲਾਇਕ ਹੈ, ਬੇਈਮਾਨ, ਅਕਿਰਤ ਘਣ ਹੈ, ਪਿਓ ਤਾਂ ਇਹਦਾ ਇਹੀ ਹੈ। ਸਾਰੀ ਜਗਤ ਦੇ ਸਤਸੰਗਤ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਹਨ। ਇਹ ਜੇ ਨਹੀਂ ਲੋਕ ਮੰਨਣਗੇ ਉਨ੍ਹਾਂ ਦੇ ਮਾੜੇ ਭਾਗ, ਜਿਨ੍ਹਾਂ ਨੇ ਭਾਈ ਗੁਰੂ ਕੀ ਸ਼ਰਨ ਲੈ ਲਈ ਉਹ ਤਰ ਗਏ।
ਮਨ ਵੇਖੋ ਕਰ ਵਿਚਾਰੀ,
ਇਹ ਮਨ ਵਿੱਚ ਵਿਚਾਰ ਕਰਕੇ ਦੇਖ ਲੋ ਪ੍ਰੇਮੀਓ,
68 ਮੱਜਨ ਕਰ ਸਨਾਨਾ।
ਹਾਂ, 68 ਤੀਰਥਾਂ ਦੇ ਉੱਤੇ ਸਤ ਸੰਗਤ ਜੀ ਮੱਜਣ ਨਾਲੇ ਪਿਆ, ਨਾਲੇ ਇਸ਼ਨਾਨ ਪਿਆ। ਮੱਜਣ ਨੂੰ ਵੀ ਕਹਿੰਦੇ ਇਸ਼ਨਾਨ ਦਾ ਹੈ, ਲੇਕਿਨ ਮੱਜਣ ਨੂੰ ਟੁੱਬੀ ਮਾਰਦਾ ਹੈ। ਗੋਤਾ ਕਿਹਨੂੰ ਕਹਿੰਦੇ ਹੈ? ਸਣੇ ਕੇ ਸੀ ਟੁੱਬੀ ਮਾਰਨੀ। ਗੋਤਾ ਸ਼ਬਦ ਅਰਬੀ ਦਾ ਹੈ, ਮੱਜਣ ਸਤਸੰਗ ਜੀ ਸੰਸਕ੍ਰਿਤ ਦਾ ਸ਼ਬਦ ਹੈ। ਮੱਝ ਤੋਂ ਮੱਝ ਧਾਤੂ ਹੈ, ਇਹ ਤੋਂ ਮੱਜਣ ਸ਼ਬਦ ਸਤਸੰਗ ਜੀ ਮੱਝਿਆ। ਟੁੱਬੀ ਮਾਰ ਕੇ ਭਾਵੇਂ 68 ਤੀਰਥਾਂ ਤੇ ਇਸ਼ਨਾਨ ਕਰ ਲੋ,
ਭ੍ਰਮ ਆਏ ਧਰ ਸਾਰੇ,
ਸਾਰੀ ਧਰਤੀ ਤੇ ਭਰਮ ਕੇ ਆ ਜਾਓ। ਬਿਹੂਦਕ ਸੰਨਿਆਸੀ ਬਣ ਕੇ ਨਦੀਆਂ ਦੀਆਂ ਪ੍ਰਕਰਮਾ ਕਰਿਆ, ਉਹ ਭਾਵੇਂ
ਅਨਕ ਸੋਚ ਕਰੇ ਦਿਨ ਰਾਤੀ,
ਅਨੇਕਾਂ ਸੋਚਣ ਵੀ ਕਰ ਲੋ, ਸੋਚਿਆ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ, ਚੁੱਪਾ ਚੁੱਪਣਾ ਹੋਵੇ ਜੇ ਲਾਇ ਰਹਿ ਲੋ ਵਿਚਾਰ, ਮੋਨ ਧਾਰ ਕੇ ਦੇਖ ਲੋ ਭਾਵੇਂ
ਬਿਨ ਸਤਗੁਰ ਅੰਧਿਆਰੀ,
ਬਿਨਾ ਸਤਗੁਰ ਤੋਂ ਸਤਸੰਗੀ ਵਿਦਿਆ ਦੀ ਰਾਤ ਹੀ ਹਨੇਰਾ ਹੀ ਹਨੇਰਾ ਹੈ। ਜੇ ਪ੍ਰਕਾਸ਼ ਜੇ ਸੌ ਚੰਦਾ ਉਗਵੈ, ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦੇ ਆ ਗੁਰਮਨ ਘੋਰ ਅੰਧਾਰ। ਗੁਰੂ ਤੋਂ ਬੇਮੁੱਖ ਹੋ ਕੇ ਸਤਸੰਗਤ ਜੀ ਉਹ ਹਨੇਰਾ ਜਿੱਥੇ ਆਪਣਾ ਆਪ ਨਹੀਂ ਪਛਾਣਿਆ ਜਾਂਦਾ।
ਧਾਵਤ ਧਾਵਤ ਸਭ ਜਗਤ ਆਇਓ,
ਇਹ ਜਿਤਨਾ ਸੰਸਾਰ ਹੈ ਅੱਗੇ ਵੀ ਧੌਂਦਾ ਹੀ ਆਇਆ, ਅੱਗੇ ਕਿਹੜਾ ਟਿਕਿਆ ਹੋਇਆ, ਖੜੀ ਕਿਹੜੀਆਂ ਜੂਨਾਂ ਜਦੋਂ ਨੱਠੇ ਆਏ ਆ। ਗਾਹਾਂ ਵੀ ਧੌਂਦਾ ਜਾਂਦਾ ਹੈ, ਸਰੀਰ ਕਰਕੇ ਵੀ ਨੱਠੇ ਫਿਰਦੇ ਆ, ਮਨ ਕਿਹੜਾ ਟਿਕਿਆ ਹੋਇਆ, ਰਾਤ ਨੂੰ ਨਹੀਂ ਟਿਕਦਾ ਵੀ ਧੌਂਦਾ ਹੀ ਰਹਿੰਦਾ। ਤੇ ਜਦੋਂ ਨੱਠੀ ਦਾ ਕਿਸੇ ਦੇ ਮਗਰ ਹੀ ਲੱਗਦਾ ਵੀ ਫੜਨ ਵਾਸਤੇ ਕਿਸੇ ਨੂੰ, ਇਸੇ ਤਰ੍ਹਾਂ ਇਹ ਧੌਂਦਾ ਕਿੱਧਰ ਨੂੰ ਹੈ, ਇਹ ਪਦਾਰਥਾਂ ਵੱਲ ਨੂੰ ਵੀ ਆਹ ਵੀ ਪਕੜ ਲਵਾਂ, ਆਹ ਵੀ ਪਕੜ ਲਵਾਂ। ਔਰ ਇਉਂ ਨਹੀਂ ਪਤਾ ਜਿਨ੍ਹਾਂ ਨੂੰ ਪਕੜਨਾ ਉਹ ਵੀ ਧੌਂਦੇ ਫਿਰਦੇ ਨੇ, ਪਦਾਰਥ ਵੀ ਨਹੀਂ ਰਹਿਣੇ, ਉਹ ਵੀ ਨੱਠੇ ਫਿਰਦੇ ਆ। ਸੋ ਪਦਾਰਥ ਜਿਹੜੇ ਸੱਚ ਦੀ ਧਾ ਜਾਣ ਵਾਲੇ ਹਨ, ਉਨ੍ਹਾਂ ਮਗਰ ਇਹ ਧੌਂਦਾ ਨੱਠਿਆ ਫਿਰਦਾ ਸਾਰਾ ਸੰਸਾਰ।
ਅਬ ਆਏ ਹਰ ਦੁਆਰੀ,
ਬੇਨਤੀਆਂ ਕਰੀਏ ਹੇ ਵਾਹਿਗੁਰੂ, ਅਸੀਂ ਜੂਨਾਂ ਚ ਧੌਂਦੇ ਫਿਰਦੇ ਰਹੇ, ਪਦਾਰਥਾਂ ਦੇ ਪਿੱਛੇ ਲੱਗੇ ਰਹੇ, ਅਬ ਹੁਣ ਮਾਨਸ ਦੇਹੀ ਆਹ ਮਿਲੀ ਹੈ, ਹੇ ਮਹਾਰਾਜ ਹਰੀ ਤੁਹਾਡਾ ਦੁਆਰ ਕਿਹੜਾ ਹੈ? ਆਹ ਸੰਗਤ ਹੈ, ਹੁਣ ਸੰਗਤ ਚ ਆਏ ਹਾਂ।
ਦੁਰਮਤ ਮੇਟ ਬੁੱਧ ਪ੍ਰਗਾਸੀ,
ਕਿਰਪਾ ਕਰੋ ਮਹਾਰਾਜ, ਸਾਡੀ ਜਿਹੜੀ ਖੋਟੀ ਮਤ ਹੈ ਉਹ ਮੇਟ ਦਿਓ, ਔਰ ਬੁੱਧੀ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋਵੇ, ਨਿਰਮਲ ਬੁੱਧੀ ਹੋ ਜਾਵੇ, ਆਤਮਛੇਣੀ
ਜਨ ਨਾਨਕ ਗੁਰਮੁਖ ਤਾਰੀ।
ਜਿਨ੍ਹਾਂ ਦੀ ਮਹਾਰਾਜ ਬੁੱਧੀ ਨਿਰਮਲ ਹੋ ਗਈ ਹੈ, ਉਨ੍ਹਾਂ ਗੁਰਮੁਖਾਂ ਦੇ ਕੋਲੇ ਸਾਰੀ ਬੇੜੀ ਹੈ। ਇੱਕ ਤੁਲੇ ਹੁੰਦੇ ਆ, ਇੱਕ ਬੇੜੀ ਹੁੰਦੀ, ਇੱਕ ਜਹਾਜ਼ ਹੁੰਦਾ। ਸਮੁੰਦਰ ਪਾਰ ਕਰਨਾ ਹੋਵੇ ਤਾਂ ਜਹਾਜ਼ ਤੇ ਚੜੀਦਾ, ਬੇੜੀ ਨੀ ਉੱਥੇ ਕੰਮ ਕਰਦੀ, ਡਬੋਦੂ ਉਲਟੀ ਉਲਟ ਜੂ ਜਦੇ ਹੀ। ਜੇ ਨਦੀ ਪਾਰ ਕਰਨੀ ਹੋਵੇ ਤੇ ਵੱਡੇ ਜਹਾਜ਼ ਦੀ ਲੋੜ ਨਹੀਂ, ਉੱਥੇ ਬੇੜੀ ਤੇ ਚੜ ਕੇ ਪਾਰ ਹੋ ਜਾਈਦਾ। ਇੱਕ ਆਪਣੇ ਸੱਤ ਸੰਗੀ ਕਈਆਂ ਇਲਾਕਿਆਂ ਚ ਛੋਟੇ ਛੋਟੇ ਚੋਏ ਜਾਂ ਨਾਲੇ ਵਗਦੇ ਨੇ, ਉੱਥੇ ਨਾ ਜਹਾਜ਼ ਦੀ ਨਾ ਬੇੜੀ ਦੀ ਲੋੜ, ਉੱਥੇ ਤੁਲਾ ਜਿਹਾ ਬਣਾ ਦਈਦਾ। ਕਈ ਤਾਂ ਦੋ ਅੱਲਾਂ ਦੀਆਂ ਲੌਕੀਆਂ ਹੁੰਦੀਆਂ, ਵੱਡਾ ਜਿਹਨੂੰ ਕਹਿੰਦੇ, ਉਹੀ ਸੁੱਕੀਆਂ ਪੱਕੀਆਂ ਹੋਣ ਨਾ ਜਿਹੜੀਆਂ, ਉਹਨਾਂ ਨੂੰ ਧਾਗਿਆਂ ਨਾਲ ਬੰਨ ਲੈਣਾ ਰੱਸੀਆਂ ਨਾਲ, ਛਾਤੀ ਥੱਲੇ ਦੇ ਕੇ ਤਰ ਜਾਈਦਾ, ਲੰਘ ਜਾਈਦਾ, ਉਹਨੂੰ ਤੁਲਾ ਕਹਿੰਦੇ ਹਨ। ਸੋ ਜਿਹਨੇ ਰਾਗ ਤੇ ਦੁਆਕ ਦੇ ਤੁਲੇ ਤੋਂ ਪਾਰ ਹੋਣਾ, ਉਹ ਸਤਸੰਗ ਆਪਣੇ ਇਹ ਚੋਏ ਹਨ ਸਤਸੰਗ, ਰਾਗ ਤੇ ਦੁਆਕ ਦੇ ਪ੍ਰਵਾਹ, ਉਹ ਪ੍ਰੇਮ ਦੇ ਤੁਲੇ ਤੇ ਚੜ ਜਾਵੇ। ਜਿਹਨੇ ਸਤਸੰਗਤ ਜੀ ਆਸਾ ਦੀ ਨਦੀ ਤੋਂ ਪਾਰ ਹੋਣਾ, ਉਹ ਭਗਤੀ ਦੀ ਬੇੜੀ ਤੇ ਚੜ ਜਾਵੇ। ਜਿਹਨੇ ਸੰਸਾਰ ਸਮੁੰਦਰ ਤੋਂ ਪਾਰ ਹੋਣਾ, ਉਹ ਵਾਹਿਗੁਰੂ ਨਾਮ ਜਹਾਜ਼ ਤੇ ਚੜ ਜਾਵੇ। ਕੀ ਨਹੀਂ ਰੱਖਿਆ ਮਹਾਰਾਜ ਸਾਹਿਬ ਜੀ ਨੇ, ਪ੍ਰੇਮ ਦਾ ਤੁਲਾ ਵੀ ਰੱਖਿਆ ਤੁਹਾਨੂੰ ਪਾਰ ਕਰਨ ਵਾਸਤੇ, ਭਗਤੀ ਦੀ ਬੇੜੀ ਵੀ ਰੱਖੀ ਮਹਾਰਾਜ ਨੇ ਆਪਣੇ ਪਾਸ, ਔਰ ਨਾਮ ਦਾ ਜਹਾਜ਼ ਵੀ ਰੱਖਿਆ ਹੋਇਆ। ਕਿਸੇ ਗੱਲੋਂ ਕੋਈ ਵੀ ਊਣਤਾਈ ਨਹੀਂ ਹੈ, ਲੇਕਿਨ ਊਣਤਾਈ ਕੀ ਹੈ, ਸਾਡੀ ਨੀਤ ਨਹੀਂ ਚੰਗੀ, ਅਸੀਂ ਚੜ੍ਹਨਾ ਹੀ ਨਹੀਂ ਚਾਹੁੰਦੇ। ਨਹੀਂ ਮਹਾਰਾਜ ਜੀ, ਸਤਸੰਗ ਜੀ ਸਾਨੂੰ ਸਦਾ ਵਾਸਤੇ ਪਾਰ ਕਰਨ ਨੂੰ ਤਿਆਰ ਹਨ। ਐਸੇ ਸਤਿਗੁਰੂ ਜੀ ਨੇ ਸਤਸੰਗ ਜੀ ਇਹ ਅੰਮ੍ਰਿਤਮਈ ਬਾਣੀ ਬਖਸ਼ਾ ਕੀਤੀਆਂ। ਸੋ ਪ੍ਰੇਮੀਓ, ਇੱਥੇ ਵਿਸਰਾਮ ਦਿੰਦਾ, ਭੁੱਲਾਂ ਚੁੱਕਾਂ ਮਾਫ਼ ਕਰਨੀਆਂ। ਸਤਿਗੁਰੂ ਜੀ ਕਿਰਪਾ ਕਰਨ, ਇਹ ਘੜੀਆਂ ਆਪਣੀਆਂ ਲੇਖੇ ਲਾਉਣ, ਜਿਸ ਕਰਕੇ ਕਿਰਤ ਕਿਰਤ ਹੋਈਏ। ਰਾਗੀ ਸਿੰਘ ਜੀ ਹਾਜ਼ਰ ਹਨ, ਆਪ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।